ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਜੀਵਾਂ ਤਿਰੈ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਜੀਵਾਂ ਤਿਰੈ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰ ਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ पुरख विदाते तुम राखो अपने बाला। तुम निदान अटल सुल्तान जी जंत सब जाचे कह नानक हम इह हवाला राख संतन के पाशे। परम सम्मान योग जुगो जुग अटल दसाही पातशाहियां दी आत्मक जोत गुरगद्दी ते विराजमान चवर छत्र तखत दे मालक जाहरा जहूर हाजरा हजूर बाणी दे बोहित नाम दे जहाज राजान राज पानान फान देवान देव उपमा महान धन 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 श्री गुरु ग्रंथ साहिब महाराज जी दी परम पवित्र हजूरी अंदर जुड़ बैठी गुरु प्यारी सात संगत वडभागी हो सतगुरु सच्चे पातशाह जी की बख्शिश कृपा बेहरामत सदका गुरद्वारा मंजी साहब दीवान हाल विखे सजे हुए अमृत वेले दे दीवान दी आप हाजरी पर रहे हो। वडभागी ते जन जग माहे सदा सदा हर के गुण गाहे। वडभागी हो सतगुरु महाराज जी दी बख्शिश कृपा मेहरामत सदका गुरदेव दे पावन चरणा अंदर जुड़ बैठण दा सुभाग समा प्राप्त होया है। सचखंड श्री हरिमंदर साहिब विखे गुरदेव दे आए हुए श्री मुख वाक दा पाठ आप जी ने सरवण कीता है। आओ सतगुरु महाराज जी दे इन्हां पावन बचना दी विचार आप सरवण करन दी कृपालता करो। समूह संगत सभना नूं बेनती है एकाग्रता बख्शदे हुए फतेह बुला के हाजरी लवाओ जी। वाहिगुरु जी का खालसा वाहिगुरु जी की फतेह।
सतनाम श्री वाहिगुरु साहिब जी तनासरी महला पहला जीवा तेरा नाए मन आनंद है जीओ।
तनासरी महला पहला सतगुरु गुरु नानक सच्चे पातशाह जी दी पावन रसना तो उचारण किए हुए बचन हन संत तनासरी राग दे अंदर। सतगुरु श्री गुरु ग्रंथ साहिब पातशाह जी दे पावन अंग 688 दे उत्ते सुशोभित हन। पांच शंत हन और हर शंत दियां 6-6 पंक्तियां हन। तो ये पहले बचन सतगुरु गुरु नानक सच्चे पातशाह जी दे गुरदेव बचन करदे ने जीवां तेरा नाए मन आनंद है जीओ। सतगुरु महाराज उस वडभागी जीव दी मन दी जो अवस्था है जिस दे अंदर पूर्ण तौर दे उत्ते हिरदे दे अंदर आत्मक प्रकाश हो जांदा है सद जीवन दी प्राप्ति हो जांदी है परम आनंद प्राप्त हुंदा है। गुरदेव कहंदे ने जीवां जीवां तो भाव मैं जीवना हाँ मैं आत्मक जीवन प्राप्त करदा हाँ। क्योंकि जदों भी गल गुरमुख दी होएगी गुरमुख कदी शरीरिक जीवन दी गल नहीं करदा। जिहड़ी शरीरिक जीवन दी प्राप्ति है ये सब जीव जंतुआं नूं 84 लाख जूनां नूं होई है। ये उस अकाल पुरख वाहिगुरु का हुक्म है सानू ये सवास मिले हैं ये औध मिली है ये आरजा मिली है ये उम्र है ये शरीर की आरजा है एक उम्र आरजा औध है एक जीवन है। जीवन शरीर करके नहीं है जीवन आत्मा करके है।
ਜੀਵਨ ਦਾ ਲੱਛਣ ਆਤਮਾ ਦਾ ਹੈ, ਸਰੀਰ ਦਾ ਨਹੀਂ ਹੈ। ਸਰੀਰ ਰਾਖ ਹੈ, ਸਰੀਰ ਮਿੱਟੀ ਹੈ, ਖਾਕ ਹੈ। ਕਬੀਰ ਧੂਰ ਸਕੇਲ ਕੈ ਪੁਰੀਆ ਬੰਦੀ ਦੇਹ, ਇਹ ਤਾਂ ਪੁਰੀਆ ਬੰਦੀ ਦੇਹ ਹੈ ਧੂੜ ਇਕੱਠੀ ਕਰਕੇ। ਇਹਦੇ ਵਿੱਚ ਜਿਹੜਾ ਜੀਵਨ ਹੈ ਅਸਲ ਦੇ ਅੰਦਰ ਉਹ ਆਤਮਾ ਦਾ ਲੱਛਣ ਹੈ। ਅਤੇ ਜਿਸ ਜੀਵ ਨੂੰ ਮਨੁੱਖਾ ਜੀਵਨ ਦੇ ਅੰਦਰ ਆਤਮਕ ਜੀਵਨ ਦੀ ਪ੍ਰਾਪਤੀ ਹੈ, ਅਸਲ ਵਿੱਚ ਜੀਵਨ ਮਿਲਿਆ ਹੀ ਉਹਨੂੰ ਹੈ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੁਯਾਸ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਦੇਖੋ ਮਹਾਰਾਜ ਦੀ ਬਾਣੀ ਜਿਹੜੀ ਹੈ ਨਾ, ਇਹ ਹਰ ਗੱਲ ਨੂੰ ਸਪਸ਼ਟ ਕਰਦੀ ਹੈ। ਅਸੀਂ ਕਈ ਵਾਰ ਸਰੀਰ ਦੇ ਮਰਨ ਨੂੰ ਮਰਨ ਸਮਝ ਲੈਂਦੇ ਹਾਂ। ਇਹ ਸਰੀਰ ਦਾ ਮਰਨ ਮਰਨ ਨਹੀਂ ਹੈ, ਇਹੋ ਜਿਹੇ ਸਰੀਰ ਇਸ ਜੀਵ ਆਤਮਾ ਨੂੰ ਬੜੀ ਵਾਰ ਮਿਲੇ ਆ, ਫਿਰ ਮਿਲਣੇ ਆ। ਇਹ ਸਰੀਰ ਸਵਾਸਾਂ ਦੇ ਸਿਰ ਦੇ ਉੱਤੇ ਆ, ਸਵਾਸਾਂ ਦਾ ਮੁੱਕਣਾ ਆਤਮਕ ਮੌਤ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਇਹ ਗੱਲ ਕਹੀ, ਅਸਲ ਦੇ ਅੰਦਰ ਬੰਦਾ ਜਦੋਂ ਆਤਮਕ ਤੌਰ ਦੇ ਉੱਤੇ ਆਪਣੇ ਅਸਲੇ ਨਾਲ ਜੁੜ ਜਾਂਦਾ, ਮੂਲ ਨਾਲ ਜੁੜ ਜਾਂਦਾ, ਜਦੋਂ ਇਸ ਨੂੰ ਅੰਤਰ ਆਤਮੇ ਵਿਵੇਕ ਬੁੱਧ ਪ੍ਰਾਪਤ ਹੁੰਦੀ, ਹਉਮੈ ਦਾ ਪਰਦਾ ਉੱਠ ਜਾਂਦਾ ਅਤੇ ਅੰਤਰ ਆਤਮੇ ਉਸ ਕਰਤੇ ਪੁਰਖ ਮਾਲਕ ਦੇ ਨਾਮ ਨੂੰ ਅੰਦਰੋਂ ਪ੍ਰਾਪਤ ਕਰ ਲੈਂਦਾ, ਫਿਰ ਇਸ ਨੂੰ ਉਹ ਜੀਵਨ ਮਿਲਦਾ ਜਿਸ ਜੀਵਨ ਦਾ ਕਿਤੇ ਅੰਤ ਨਹੀਂ ਹੈ, ਉਹਨੂੰ ਅਵਿਨਾਸ਼ੀ ਜੀਵਨ ਕਿਹਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੁਣ ਉਹ ਜੀਵਨ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਮਿਲਿਆ, ਪਰਮਾਤਮਾ ਦੀ ਯਾਦ ਵਿੱਚ ਮਿਲਿਆ, ਆਪਣੇ ਜੋਤ ਸਰੂਪ ਮੂਲ ਦੀ ਪਛਾਣ ਕਰਕੇ ਮਿਲਿਆ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ, ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ। ਜਦੋਂ ਆਤਮਕ ਜੀਵਨ ਮਿਲ ਜਾਂਦਾ, ਅਸਲ ਵਿੱਚ ਉਦੋਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਜੀਵਨ ਮਿਲਿਆ। ਜੀਵਨੋਂ ਮੈਂ ਜੀਵਨ ਪਾਇਆ, ਗੁਰਮਤ ਪਾਏ ਰਾਮ। ਮਹਾਰਾਜ ਕਹਿੰਦੇ ਨੇ, ਜੀਵਣਾ ਉਸ ਵੇਲੇ ਹੈ ਜਿਸ ਵੇਲੇ ਆਤਮਕ ਜੀਵਨ ਦੀ ਪ੍ਰਾਪਤੀ ਹੋਈ, ਅਤੇ ਆਤਮਕ ਜੀਵਨ ਦੀ ਪ੍ਰਾਪਤੀ ਤਾਂ ਕਦੀ ਅੰਤ ਨਹੀਂ ਹੈ। ਜਦੋਂ ਸਤਿਗੁਰੂ ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਤਾ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ। ਸਰੀਰ ਕਰਕੇ ਉਹ ਵੀ ਸੰਸਾਰ ਤੋਂ ਜਾਂਦੇ ਨੇ, ਪਰ ਇਹ ਸਾਡੀ ਪਰਿਭਾਸ਼ਾ ਹੈ, ਇਹ ਸਾਡੀ ਦਿੱਖ ਹੈ। ਅਸੀਂ ਕਹਿੰਦੇ ਸਰੀਰ ਕਰਕੇ ਬੰਦਾ ਚਲਾ ਗਿਆ, ਸ਼ਾਇਦ ਮਰ ਗਿਆ, ਸ਼ਾਇਦ ਖਤਮ ਹੋ ਗਿਆ, ਪਰ ਜਿਨ੍ਹਾਂ ਦੇ ਅੰਦਰ ਨਾਮ ਵਸਦਾ ਉਹ ਸਰੀਰਕ ਜੀਵਨ ਨਹੀਂ ਜੀਉਂਦੇ। ਉਹਨਾਂ ਵਾਸਤੇ ਸਰੀਰਕ ਜੀਵਨ ਦਾ ਬਿਨਸਣਾ ਕੋਈ ਮੌਤ ਨਹੀਂ ਹੈ, ਉਹਨਾਂ ਵਾਸਤੇ ਮੌਤ ਹੈ ਜਦੋਂ ਆਤਮਕ ਜੀਵਨ ਮੁੱਕਦਾ। ਜਿਵੇਂ ਮਹਾਰਾਜ ਨੇ ਆਖਿਆ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਵਿਸਰਦਾ ਅਤੇ ਮਰਦਾ, ਮਰਨੰ ਵਿਸਰਨੰ ਗੋਬਿੰਦੇ ਜੀਵਨੰ ਹਰ ਨਾਮ ਧਿਆਵਣੈ। ਰੱਬ ਨੂੰ ਵਿਸਾਰਨਾ ਮੌਤ ਹੈ, ਰੱਬ ਨਾਲ ਜੁੜਨਾ ਆਤਮਕ ਜ਼ਿੰਦਗੀ ਹੈ। ਸਤਿਗੁਰੂ ਕਹਿੰਦੇ ਨੇ, ਜੀਵਾਂ ਤੇਰੇ ਨਾਏ, ਤੇਰੇ ਨਾਮ ਨਾਲ ਜੁੜ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ। ਗੁਰਦੇਵ ਕਹਿੰਦੇ ਨੇ, ਮਨ ਆਨੰਦ ਹੈ ਜੀਓ, ਇਸ ਅਵਸਥਾ ਦੇ ਅੰਦਰ ਮੈਨੂੰ ਪਰਮ ਆਨੰਦ ਮਿਲਿਆ, ਪਰਮ ਸੁੱਖ ਮਿਲਿਆ। ਸਤਿਗੁਰੂ ਮਹਾਰਾਜ ਨੇ, ਅਸਲ ਆਨੰਦ ਉਹ ਹੈ ਜਿਹੜਾ ਆਨੰਦ ਆਪਣੇ ਆਤਮਕ ਜੀਵਨ ਦੇ ਅੰਦਰ ਆਪਣੇ ਅਵਿਨਾਸ਼ੀ ਸਰੂਪ ਨੂੰ ਪ੍ਰਾਪਤ ਕਰਨ ਤੋਂ ਬਾਅਦ ਮਿਲਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਇਹ ਤਾਂ ਗੁਰੂ ਦੀ ਕਿਰਪਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਦੀ ਬਰਕਤ ਦੇ ਨਾਲ ਆਤਮਕ ਜੀਵਨ ਮਿਲਿਆ, ਆਤਮਕ ਜੀਵਨ ਦੀ ਬਰਕਤ ਦੇ ਨਾਲ ਉਹ ਪਰਮ ਆਨੰਦ ਮਿਲਿਆ। ਕਿਉਂਕਿ ਆਨੰਦ ਸੰਸਾਰੀ ਬੰਦੇ ਨੂੰ ਇੰਦਰੀਆਂ ਦਾ ਆਨੰਦ ਹੈ, ਪਦਾਰਥਾਂ ਦਾ ਆਨੰਦ ਹੈ, ਖਿੰਨ ਭੰਗਰ ਆਨੰਦ ਹੈ, ਉਹ ਆਨੰਦ ਪਸ਼ੂ ਪੰਛੀਆਂ ਨੂੰ ਵੀ ਹੈ। ਮੱਖੀ ਨੂੰ ਗੰਦਗੀ ਦੇ ਢੇਰ 'ਤੇ ਬੈਠ ਕੇ ਆਨੰਦ ਹੈ, ਕੀੜੀ ਨੂੰ ਮਿਠਾਈ ਦੇ ਡੱਬੇ 'ਤੇ ਚੜ੍ਹ ਕੇ ਆਨੰਦ ਹੈ, ਵਿਸ਼ਟਾਂ ਦੇ ਕੀੜੇ ਨੂੰ ਵਿਸ਼ਟਾਂ ਵਿੱਚ ਵੀ ਆਨੰਦ ਹੈ। ਸੰਸਾਰੀ ਇੰਦਰੀਆਂ ਦਾ ਸੁੱਖ ਤਾਂ ਉਹਨਾਂ ਸਾਰੀਆਂ ਜੂਨਾਂ ਵਿੱਚ ਪ੍ਰਾਪਤ ਹੈ, ਪਰ ਅਸਲ ਦੇ ਅੰਦਰ ਜਿਹੜੇ ਆਨੰਦ ਦੀ ਗੱਲ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਕੀਤੀ, ਨਿਤਨੇਮ ਦੀ ਪੰਜਵੀਂ ਬਾਣੀ ਆਨੰਦ ਸਾਹਿਬ, ਸਿੱਖ ਆਨੰਦਪੁਰ ਦਾ ਵਾਸੀ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਪਾਵਨ ਨਗਰੀ ਆਨੰਦਪੁਰ ਸਾਹਿਬ, ਗੁਰੂ ਘਰ ਦੇ ਅੰਦਰ ਜਦੋਂ ਬੱਚੇ ਬੱਚੀ ਦਾ ਸੰਯੋਗ ਹੁੰਦਾ ਅਤੇ ਉਹਨੂੰ ਅਸੀਂ ਕਹਿੰਦੇ ਆਨੰਦ ਕਾਰਜ, ਅਸਲ ਦੇ ਅੰਦਰ ਉਸ ਆਨੰਦ ਦੇ ਕਾਰਜ ਵਿੱਚ ਵੀ ਆਨੰਦ ਪਰਮਾਤਮਾ ਦੇ ਮਿਲਾਪ ਦਾ ਕਿਹਾ ਗਿਆ। ਜਿਹੜੀਆਂ ਸੂਹੀ ਰਾਗ ਦੇ ਅੰਦਰ ਲਾਵਾਂ ਮਹਾਰਾਜ ਨੇ ਉਚਾਰਨ ਕੀਤੀਆਂ, ਉਹਨਾਂ ਲਾਵਾਂ ਨਾਲ ਵੀ ਪਰਮੇਸ਼ਵਰ ਦਾ ਮਿਲਾਪ ਹੈ, ਉਸ ਉੱਚੀ ਅਧਿਆਤਮਿਕ ਅਵਸਥਾ ਦਾ ਵਰਣਨ ਹੈ। ਅਤੇ ਮਹਾਰਾਜ ਨੇ ਆਖਿਆ ਵੀ ਉਹ ਵੀ ਇੱਕ ਆਨੰਦ ਦਾ ਕਾਰਜ ਹੈ। ਉਸ ਪੱਧਰ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਦੁਨਿਆਵੀ ਤੌਰ ਦੇ ਉੱਤੇ ਜਿਹੜੀ ਆਨੰਦ ਕਾਰਜ ਦੀ ਮਰਿਆਦਾ ਦਿੱਤੀ ਹੈ। ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਕਹਿੰਦੇ ਹਨ, ਪਰਮਾਤਮਾ ਤੇਰੇ ਨਾਮ ਦੀ ਬਰਕਤ ਨਾਲ ਮੈਂ ਆਤਮਿਕ ਜੀਵਨ ਪ੍ਰਾਪਤ ਕਰਦਾ, ਔਰ ਆਤਮਿਕ ਜੀਵਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਮੇਰੇ ਮਨ ਦੇ ਅੰਦਰ ਹੁਣ ਸਦੀਵੀ ਆਨੰਦ ਜਿਹੜਾ ਹੈ, ਅਵਿਨਾਸ਼ੀ ਸੁੱਖ ਜਿਹੜਾ ਹੈ, ਉਹ ਮੈਨੂੰ ਪ੍ਰਾਪਤ ਹੋ ਰਿਹਾ ਹੈ।
ਸੱਚ ਸੱਚਾ ਨਾਉ ਗੁਣ ਗੋਬਿੰਦ ਹੈ ਜੀਉ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਸ ਅਵਸਥਾ ਦੇ ਅੰਦਰ ਉਸ ਜੀਵ ਦੇ ਮਨ ਵਿੱਚ ਐਸਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਸਦੀਵੀ ਹੈ। ਸਾਚੋ ਸਾਚਾ ਨਾਏ, ਉਹ ਪਰਮਾਤਮਾ ਸਦੀਵੀ ਹੈ। ਸਾਚੋ ਤੋਂ ਭਾਵ ਜਿਹੜਾ ਸਦੀਵੀ ਹੈ, ਸਦਾ ਥਿਰ ਹੈ, ਉਸ ਦੀ ਵਡਿਆਈ ਵੀ ਸਦੀਵੀ ਹੈ, ਔਰ ਉਹ ਗੁਣਾਂ ਦਾ ਖਜ਼ਾਨਾ ਹੈ, ਧਰਤੀ ਦਾ ਆਸਰਾ ਹੈ, ਸਭ ਜੀਵਾਂ ਦੇ ਮਨ ਦੀ ਭਾਵਨਾ ਨੂੰ ਸਮਝਣ ਵਾਲਾ ਹੈ।
ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰ ਜੀ ਤਿਨ ਗੋਈ।
ਗੁਰਦੇਵ ਦੇ ਬਖਸ਼ੇ ਹੋਏ ਅਪਾਰ ਗਿਆਨ ਦੀ ਬਖਸ਼ਿਸ਼ ਦੇ ਨਾਲ ਗੁਰ ਗਿਆਨ ਅਪਾਰਾ, ਇੱਥੇ ਸਤਿਗੁਰੂ ਮਹਾਰਾਜ ਨੇ ਗੁਰੂ ਦੇ ਗਿਆਨ ਦੀ ਗੱਲ ਕੀਤੀ। ਇਹ ਜਿਹੜੀ ਦਾਤ ਹੈ ਇਹ ਗੁਰੂ ਦੇ ਗਿਆਨ ਦੀ ਬਰਕਤ ਨਾਲ ਮਿਲੀ, ਕਿਹੜੀ? ਜਿਸ ਵਿੱਚ ਇਹ ਸੂਝ ਆ ਗਈ ਕਿ ਉਹ ਪਰਮਾਤਮਾ ਸਿਰਜਣਹਾਰਾ, ਗੁਰ ਗਿਆਨ ਅਪਾਰਾ ਸਿਰਜਣਹਾਰਾ, ਗੁਰੂ ਨੇ ਗਿਆਨ ਦਿੱਤਾ ਕਿ ਉਹ ਅਪਾਰ ਪਰਮੇਸ਼ਵਰ ਸਿਰਜਣਹਾਰ ਹੈ, ਜਿਨ ਸਿਰਜੀ ਤਿੰਨ ਗੋਈ। ਅਤੇ ਇਸ ਆਤਮਿਕ ਪ੍ਰਕਾਸ਼ ਦੇ ਅੰਦਰ ਹੀ ਇਹ ਅਹਿਸਾਸ ਹੋਇਆ ਕਿ ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਿਰਜੀ ਹੈ, ਸਿਰਜੀ ਤੋਂ ਭਾਵ ਜਿਹਨੇ ਸਿਰਜਣਾ ਕੀਤੀ ਹੈ, ਜਿਹਨੇ ਰਚੀ ਹੈ, ਤਿੰਨ ਗੋਈ, ਉਹਨੇ ਹੀ ਇਸ ਸ੍ਰਿਸ਼ਟੀ ਨੂੰ ਗੋਈ ਤੋਂ ਭਾਵ ਖਤਮ ਕਰਨਾ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਨੋਈ। ਤੁਦ ਆਪੇ ਸ੍ਰਿਸ਼ਟ ਉਪਾਈ, ਉਸ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ ਅਤੇ ਆਪ ਹੀ ਉਹ ਇਸ ਨੂੰ ਖਤਮ ਕਰਦਾ ਹੈ।
ਪਰਵਾਣਾ ਆਇਆ ਹੁਕਮ ਪਠਾਇਆ ਫਿਰ ਨਾ ਸਕੈ ਕੋਈ।
ਪਰਵਾਣਾ ਆਇਆ ਹੁਕਮ ਪਠਾਇਆ, ਉਸਨੇ ਆਪਣਾ ਹੁਕਮ ਪਠਾਇਆ, ਹੁਕਮ ਉਸਨੇ ਆਪਣਾ ਜਾਰੀ ਕੀਤਾ। ਉਸ ਹੁਕਮ ਵਿੱਚੋਂ ਇੱਕ ਪਰਵਾਨਾ, ਇੱਕ ਸੱਦਾ ਆਇਆ। ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ। ਫੇਰ ਨਾ ਸਕੈ ਕੋਈ ਤੋਂ ਭਾਵ ਜਿਹਨੂੰ ਕੋਈ ਬੰਦਾ ਵਾਪਸ ਕਰ ਸਕੇ, ਜਿਹਨੂੰ ਕੋਈ ਬੰਦਾ ਲੈਣ ਤੋਂ ਇਨਕਾਰ ਕਰ ਸਕੇ। ਜਦੋਂ ਮਾਲਕ ਦਾ ਹੁਕਮ ਆ ਜਾਂਦਾ, ਜੋ ਵਾਹਿਗੁਰੂ ਦੀ ਰਜ਼ਾ ਹੁੰਦੀ ਹੈ, ਜੋ ਪਰਮੇਸ਼ਵਰ ਦਾ ਭਾਣਾ ਹੁੰਦਾ, ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਪੈਦਾ ਕਰਦਾ, ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਖਤਮ ਕਰ ਦਿੰਦਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਉਸ ਵਾਹਿਗੁਰੂ ਦਾ ਭਾਣਾ ਹੁੰਦਾ, ਉਸ ਦਾ ਪਰਵਾਣਾ ਹੈ। ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਅੰਤਮ ਸਮੇਂ ਦੇ ਬਚਨ ਬਾਬਾ ਸੁੰਦਰ ਜੀ ਨੇ ਰਾਮਕਲੀ ਰਾਗ ਦੇ ਅੰਦਰ ਸਾਧ ਨਾਂ ਦੀ ਬਾਣੀ ਉਸ ਦੇ ਅੰਦਰ ਦਰਜ ਕੀਤੇ, ਜੋ ਗੁਰੂ ਅਮਰਦਾਸ ਮਹਾਰਾਜ ਨੇ ਅੰਤਮ ਸਮੇਂ ਸਿੱਖ ਸੰਗਤਾਂ ਦੇ ਨਾਲ ਬਚਨ ਸਾਂਝੇ ਕੀਤੇ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰੇ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਆਪਣੇ ਸਾਰੀ ਸੰਗਤ ਨੂੰ ਇਕੱਠੀ ਕਰਕੇ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਐ ਮੇਰੇ ਸਿੱਖੋ ਭਰਾਵੋ ਪੁੱਤਰੋ ਸੁਣੋ, ਮੇਰੇ ਹਰ ਭਾਣਾ ਮੇਰੇ ਹਰੂ ਨੂੰ ਹੁਣ ਚੰਗਾ ਲੱਗਾ, ਮੇਰੇ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ, ਆਓ ਮੈਂ ਪਾਸ ਜੀਓ, ਹੁਣ ਤੁਸੀਂ ਮੇਰੇ ਕੋਲ ਆ ਜਾਓ। ਹੁਣ ਮਾਲਕ ਦਾ ਸੱਦਾ ਆ ਗਿਆ, ਉਸਨੇ ਮੈਸੇਜ ਭੇਜ ਦਿੱਤਾ ਵੀ ਹੁਣ ਆਓ। ਹਰ ਭਾਣਾ ਗੁਰੇ ਪਾਇਆ, ਅਤੇ ਗੁਰੂ ਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਾ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਦਿਨ ਵਜੈ ਵਾਜੈ, ਹਰ ਆਪ ਗੱਲ ਮੇਲਾਵੇ। ਗੁਰੂ ਅਮਰਦਾਸ ਮਹਾਰਾਜ ਦੇ ਬਚਨ, ਬਾਬਾ ਸੁੰਦਰ ਜੀ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਸਨ, ਰਿਸ਼ਤੇ ਦੇ ਅੰਦਰ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਨੇ, ਅਤੇ ਅੰਤਿਮ ਬਚਨ ਉਹਨਾਂ ਨੇ ਜੋ ਗੁਰੂ ਅਮਰਦਾਸ ਮਹਾਰਾਜ ਦੇ ਮੁੱਖੋਂ ਸੁਣੇ, ਉਹਨਾਂ ਬਚਨਾਂ ਨੂੰ ਉਹਨਾਂ ਨੇ ਜਿਹੜੀ ਬਾਣੀ ਵਿੱਚ ਅੰਕਿਤ ਕੀਤਾ, ਉਹ ਬਾਣੀ ਹੈ ਰਾਮਕਲੀ ਰਾਗ ਦੇ ਅੰਦਰ ਸਾਧ, ਅਤੇ ਸਾਧ ਨਾਂ ਦੀ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਨੇ ਇਹ ਬਚਨ ਕਹੇ ਕਿ ਉਹੀ ਪੁਰਖ ਭਗਤ ਹੈ, ਸਤਿਗੁਰੂ ਹੈ, ਜਿਸ ਨੂੰ ਹਰੀ ਦਾ ਭਾਣਾ ਚੰਗਾ ਲੱਗਦਾ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਦਿਨ ਅਨਹਦ ਵਜੇ ਵਾਜੇ, ਹਰ ਆਪ ਗੱਲ ਮੇਲ ਆਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪਰਵਾਨਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਮਹਾਰਾਜ ਕਹਿਣ ਲੱਗੇ, ਭਾਈ ਇਸ ਗੱਲ ਨੂੰ ਚੰਗੀ ਤਰ੍ਹਾਂ ਹੁਣ ਮਨ ਦੇ ਅੰਦਰ ਸੋਚ ਕੇ ਦੇਖ ਲਓ, ਤੁਸੀਂ ਸੰਗਤ ਰੂਪ ਹੋ, ਤੁਸੀਂ ਮੇਰੇ ਨੇੜੇ ਵਰਤੀ ਹੋ, ਕਿ ਜੋ ਪਰਮਾਤਮਾ ਦਾ ਹੁਕਮ ਹੋ ਜਾਏ ਫਿਰ ਉਹਨੂੰ ਕੋਈ ਬਦਲ ਨਹੀਂ ਸਕਦਾ, ਇਸ ਕਰਕੇ ਮੈਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਿਆ, ਅਤੇ ਮੈਂ ਉਸ ਕਰਤੇ ਪੁਰਖ ਮਾਲਕ ਦੇ ਘਰ ਜਾ ਰਿਹਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਹੈ। ਮਹਾਰਾਜ ਕਹਿੰਦੇ ਨੇ ਜਦੋਂ ਉਹਦਾ ਹੁਕਮ ਹੁੰਦਾ ਉਹ ਭੇਜਦਾ ਹੈ, ਜਦੋਂ ਉਹਦਾ ਹੁਕਮ ਹੁੰਦਾ ਉਹ ਸੱਦ ਲੈਂਦਾ, ਜਦੋਂ ਉਹਦਾ ਹੁਕਮ ਹੁੰਦਾ ਸੰਸਾਰ ਪੈਦਾ ਕਰਦਾ, ਜਦੋਂ ਉਹਦਾ ਹੁਕਮ ਹੁੰਦਾ ਸੰਸਾਰ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ। ਇਹ ਕਰਤੇ ਪੁਰਖ ਮਾਲਕ ਦੀ ਖੇਡ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਨ, ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ, ਜਦੋਂ ਉਹਦਾ ਪਰਵਾਨਾ ਆ ਗਿਆ ਉਹਦੇ ਹੁਕਮ ਅਨੁਸਾਰ, ਫਿਰ ਉਹਨੂੰ ਕੋਈ ਫੇਰ ਨਹੀਂ ਸਕਦਾ।
ਆਪੇ ਕਰ ਵੇਖਾ ਸਿਰ ਸਿਰ ਲਿਖਾ, ਆਪੇ ਸੁਰਤ ਬੁਝਾਈ।
ਉਸ ਕਰਤੇ ਪੁਰਖ ਮਾਲਕ ਨੇ ਆਪ ਹੀ ਬਖਸ਼ਿਸ਼ ਕਰਕੇ ਗੁਰਮੁਖ ਦੇ ਮਨ ਦੇ ਅੰਦਰ ਐਸੀ ਵਿਵੇਕ ਬੁੱਧ ਬਖਸ਼ਿਸ਼ ਕੀਤੀ ਹੈ, ਜਿਸ ਦੇ ਅੰਦਰ ਉਸਨੂੰ ਇਹ ਸੂਝ ਹੋ ਜਾਂਦੀ ਹੈ ਕਿ ਮਾਲਕ ਆਪ ਹੀ ਸਾਰੀ ਰਚਨਾ ਨੂੰ ਪੈਦਾ ਕਰਕੇ ਫਿਰ ਆਪ ਵੇਖ ਰਿਹਾ ਹੈ।
ਨਾਨਕ ਸਾਹਿਬੇ ਆਗਮ ਆਗੋਚਰ, ਜੀਵਾਂ ਸੱਚੀ ਨਾਈ।
ਪਹਿਲੇ ਛੰਤ ਦੀ ਇਹ ਅੰਤਮ ਪੰਕਤੀ ਹੈ। ਗੁਰਦੇਵ ਕਹਿੰਦੇ ਹਨ, ਉਹ ਸਾਹਿਬ ਅਗਮ ਤੇ ਅਗੋਚਰ ਹੈ, ਮੈਂ ਉਹਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ, ਮਾਲਕ ਮੈਂ ਤੇਰੇ ਨਾਮ ਨੂੰ ਸੁਣ ਸੁਣ ਕੇ ਜਿਉਂਦਾ ਹਾਂ।
ਤੁਮ ਸਾਰੇ ਅਵਰ ਨਾ ਕੋਏ, ਆਇਆ ਜਾਏ ਸੀ ਜੀਓ।
ਸਤਿਗੁਰੂ ਕਹਿੰਦੇ ਨੇ, ਐ ਮਾਲਕ ਤੁਮ ਸਰ ਅਵਰ ਨਾ ਕੋਏ। ਹੁਣ ਦੇਖੋ, ਜਿਉਂ ਜਿਉਂ ਬਾਣੀ ਪੜੋਂਗੇ ਨਾ, ਤੇ ਤੁਹਾਨੂੰ ਇਸ ਗੱਲ ਨੂੰ ਨਾਲੋਂ ਨਾਲ ਸਮਝਣਾ ਪਏਗਾ ਕਿ ਜੇ ਤੁਮ ਕਹਿੰਦੇ ਨੇ ਤੇ ਕਿਹਨੂੰ ਕਹਿੰਦੇ ਨੇ, ਜਦੋਂ ਤੂੰ ਦੀ ਗੱਲ ਕਰਦੇ ਨੇ ਕਿਸ ਨੂੰ ਮੁਖਾਤਬ ਹੋ ਕਰਕੇ ਬਚਨ ਕਰ ਰਹੇ। ਮਹਾਰਾਜ ਪਰਮਾਤਮਾ ਦੀਆਂ ਗੱਲਾਂ, ਵਾਹਿਗੁਰੂ ਨਾਲ ਜੋੜੀ ਗੱਲ ਮਹਾਰਾਜ ਕਰਦੇ ਨੇ, ਆਪਣੇ ਮਨ ਦੀ ਜਿਹੜੀ ਭਾਵਨਾ ਹੈ ਉਸ ਨੂੰ ਪ੍ਰਗਟ ਕਰਦੇ ਉਹ ਮਹਾਰਾਜ ਬਾਣੀ ਵਿੱਚ ਲਿਖ ਰਹੇ ਨੇ। ਦੋ ਵੱਡੇ ਬੰਦੇ ਕੀ ਗੱਲਾਂ ਕਰਦੇ, ਸਾਡੇ ਲਈ ਬੜੀ ਵੱਡੀ ਇੱਕ ਸੇਧ ਦੀ ਗੱਲ ਹੁੰਦੀ ਹੈ। ਜੋ ਮਹਾਰਾਜ ਉਸ ਮਾਲਕ ਨੂੰ ਕਹਿ ਰਹੇ ਨੇ ਸਾਡੇ ਵਾਸਤੇ ਪ੍ਰਕਾਸ਼ ਹੈ, ਸਾਡੇ ਵਾਸਤੇ ਉਹ ਗਿਆਨ ਹੈ, ਸਾਡੇ ਵਾਸਤੇ ਉਹ ਸੇਧ ਹੈ, ਸਾਡੇ ਵਾਸਤੇ ਉਹ ਮੱਤ ਹੈ। ਅਤੇ ਗੁਰਦੇਵ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਤੁਮ ਸਰ ਅਵਰ ਨਾ ਕੋਏ। ਮਾਲਕ ਤੇਰੀ ਜਿੱਡੀ ਵੱਡੀ ਹਸਤੀ ਹੈ, ਤੇਰੇ ਵਰਗੀ ਕਿਸੇ ਦੀ ਹਸਤੀ ਨਹੀਂ ਹੈ। ਸਤਿਗੁਰੂ ਕਹਿੰਦੇ ਨੇ, ਆਇਆ ਜਾਏ ਸੀ ਜੀਓ। ਬਾਕੀ ਸੰਸਾਰ ਹੈ, ਇਹਨੇ ਆਉਣਾ ਵੀ ਹੈ, ਇਹਨੇ ਜਾਣਾ ਵੀ ਹੈ, ਇਹਨੇ ਬਣਨਾ ਵੀ ਹੈ, ਇਹਨੇ ਮਿਟਣਾ ਵੀ ਹੈ। ਇਹ ਕਈ ਵਾਰ ਪਸਰਿਓ ਪਸਾਰ, ਇਹ ਪਸਾਰਾ ਕਈ ਵਾਰ ਬਣ ਚੁੱਕਾ ਹੈ, ਕਈ ਵਾਰ ਸੰਸਾਰ ਬਣਿਆ, ਕਈ ਵਾਰ ਸੰਸਾਰ ਮਿਟਿਆ, ਪਰ ਸਦਾ ਸਦਾ ਇੱਕ ਏਕੰਕਾਰ। ਪਰ ਪਰਮਾਤਮਾ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚ ਹੈ, ਉਹ ਸਦੀ ਵੀ ਹੈ, ਬਾਕੀ ਸੰਸਾਰ ਤਾਂ ਆਉਣਾ ਜਾਣਾ ਹੈ।
ਹੁਕਮੀ ਹੋਏ ਨਿਬੇੜ, ਭਰਮ ਚੁਕਾਏ ਸੀ ਜੀਉ।
ਜਦੋਂ ਉਸ ਮਾਲਕ ਦਾ ਹੁਕਮ ਹੁੰਦਾ ਹੈ, ਉਸ ਕਰਤੇ ਪੁਰਖ ਮਾਲਕ ਦੇ ਹੁਕਮ ਦੇ ਅੰਦਰ ਜੀਵ ਦੇ ਕਰਮਾਂ ਦਾ ਨਿਬੇੜਾ ਹੋ ਜਾਂਦਾ, ਉਸ ਦੇ ਮਨ ਦੇ ਅੰਦਰ ਜਿਹੜਾ ਭਰਮ ਹੈ, ਜਿਹੜੀ ਅਗਿਆਨਤਾ ਹੈ, ਜਿਹੜਾ ਹਉਮੈ ਦਾ ਪਰਦਾ ਹੈ, ਸਤਿਗੁਰੂ ਕਹਿੰਦੇ ਨੇ ਉਹ ਚੁਕਾਏ ਸੀ। ਚੁਕਾਏ ਸੀ ਤੋਂ ਭਾਵ ਚੁੱਕਿਆ ਜਾਂਦਾ, ਖਤਮ ਹੋ ਜਾਂਦਾ।
ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮੈਂ ਸਾਚ ਸਮਾਣਾ।
ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮੈਂ ਸਾਚ ਸਮਾਣਾ। ਜਿਸ ਦਾ ਭਰਮ ਗੁਰੂ ਨੇ ਖਤਮ ਕਰ ਦਿੱਤਾ, ਗੁਰੂ ਦੇ ਦਰ ਤੋਂ ਕੀ ਪ੍ਰਾਪਤੀ ਹੈ? ਅਸੀਂ ਆਪਣੀਆਂ ਆਪਣੀਆਂ ਮਨ ਦੀਆਂ ਵੇਦਨਾਵਾਂ ਲੈ ਕੇ, ਇੱਛਾਵਾਂ ਲੈ ਕੇ, ਆਸਾਂ ਲੈ ਕੇ, ਮਕਸਦ ਲੈ ਕੇ ਗੁਰੂ ਨਾਲ ਜੁੜਦੇ ਹਾਂ, ਬਾਣੀ ਪੜ੍ਹਦੇ ਹਾਂ, ਸਤਸੰਗਤ ਕਰਦੇ ਹਾਂ, ਪਰ ਗੁਰੂ ਦੀ ਕਿਰਪਾ ਦੇ ਅੰਦਰ ਪ੍ਰਾਪਤੀ ਕੀ ਹੈ? ਇਹ ਠੀਕ ਹੈ ਮੇਰਾ ਪੁੱਤਰ ਸਟੈਂਡ ਹੋ ਜਾਏ, ਮੇਰੇ ਬੱਚਿਆਂ ਦੀ ਮੈਰਿਜ ਸਹੀ ਤਰੀਕੇ ਨਾਲ ਹੋ ਜਾਏ, ਮੇਰਾ ਬਿਜ਼ਨਸ ਸਹੀ ਚੱਲ ਜਾਏ, ਇਹ ਤਾਂ ਸਾਡੀਆਂ ਸਾਰੀ ਸੰਸਾਰੀ ਪ੍ਰਾਪਤੀਆਂ ਨੇ, ਇਹ ਤਾਂ ਬਾਹਰੀ ਚੀਜ਼ਾਂ ਨੇ, ਇਹ ਤਾਂ ਸਰੀਰਕ ਪੱਧਰ 'ਤੇ ਵਾਪਰਨ ਵਾਲੀ ਚੀਜ਼ ਹੈ। ਪਰ ਮਨ ਦੇ ਅੰਦਰ ਆਤਮਿਕ ਪ੍ਰਾਪਤੀ ਕੀ ਹੈ? ਜੀਵਨ ਦੀ ਜੁਗਤ ਪ੍ਰਾਪਤ ਹੋਈ ਕਿ ਨਹੀਂ? ਕੋਈ ਅੰਦਰੋਂ ਅਗਿਆਨ ਦਾ ਭਰਮ ਦਾ ਹਨੇਰਾ ਗਿਆ ਕਿ ਨਹੀਂ ਗਿਆ? ਜਿਸ ਦੇ ਉੱਤੇ ਮਾਲਕ ਦੀ ਬਖਸ਼ਿਸ਼ ਹੈ, ਯਾਦ ਰੱਖਣਾ, ਉਸ ਨੂੰ ਆਤਮਿਕ ਤੌਰ ਦੇ ਉੱਤੇ ਅੰਦਰੋਂ ਚਾਨਣ ਹੋਏਗਾ। ਜਿਸ ਨੂੰ ਚਾਨਣ ਹੋ ਗਿਆ, ਭਰਮ ਮੁੱਕ ਗਿਆ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਨਾਮ ਦਾ ਚਾਨਣ ਹੋ ਜਾਏ, ਸਮਝੋ ਬੜੀ ਵੱਡੀ ਪ੍ਰਾਪਤੀ ਹੈ। ਵਿਵੇਕ ਬੁੱਧ ਦਾ ਪ੍ਰਕਾਸ਼ ਹੋ ਜਾਏ, ਵੱਡੀ ਪ੍ਰਾਪਤੀ ਹੈ। ਇਹ ਜਦੋਂ ਭਰਮ ਅੰਦਰੋਂ ਜਾਂਦਾ, ਸਤਿਗੁਰੂ ਕਹਿੰਦੇ ਨੇ ਫਿਰ ਉਸ ਜੀਵ ਦੇ ਮਨ ਦੇ ਅੰਦਰ ਸੱਚਾ ਨਾਮ ਵਸਦਾ, ਔਰ ਸੱਚੇ ਨਾਮ ਵਿੱਚ ਜੁੜ ਕੇ ਉਸੇ ਵਿੱਚ ਹੀ ਸਮਾਇਆ ਰਹਿੰਦਾ, ਉਸੇ ਦਾ ਹੀ ਰੂਪ ਹੋ ਜਾਂਦਾ। ਗੁਰੂ ਨੇ ਐਸੀ ਕਿਰਪਾ ਕੀਤੀ। ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਰਸੋਂ ਆਗਮਨ ਦਿਵਸ ਹੈ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਅੰਦਰ 1532 ਦੇ ਅੰਦਰ ਭਾਈ ਲਹਿਣਾ ਆਇਆ। ਦੇਖੋ ਭਾਈ ਲਹਿਣਾ ਜਦੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ, ਉਸ ਨੇ ਭਾਈ ਜੋਧ ਦੇ ਮੁੱਖੋਂ ਬਾਣੀ ਸੁਣੀ ਸੀ, ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਹਾਰੀਐ ਤੇਵੇ ਉਹ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਵੈਸ਼ਨੋ ਦੇਵੀ ਦੀਆਂ ਯਾਤਰਾਵਾਂ 'ਤੇ ਜਾਂਦਾ ਸੀ ਹਰ ਸਾਲ। ਕਿੰਨਾ ਸਮਾਂ ਬਤੀਤ ਹੋ ਗਿਆ, ਪਰ ਮਨ ਦਾ ਭਰਮ ਨਹੀਂ ਗਿਆ, ਮਨ ਦੇ ਅੰਦਰ ਪ੍ਰਕਾਸ਼ ਨਹੀਂ ਹੋਇਆ, ਮਨ ਨੂੰ ਰੂਹਾਨੀਅਤ ਦਾ ਸਕੂਨ ਨਹੀਂ ਮਿਲਿਆ, ਆਨੰਦ ਨਹੀਂ ਮਿਲਿਆ। ਇੱਕ ਦਿਨ ਭਾਈ ਜੋਧ ਦੇ ਮੁੱਖੋਂ ਬਾਣੀ ਸੁਣ ਕੇ ਮਨ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਪ੍ਰੀਤ ਪੈਦਾ ਹੋ ਗਈ। ਫਿਰ ਕਰਤਾਰਪੁਰ ਦੀ ਧਰਤੀ ਦੇ ਉੱਤੇ, ਜਿੱਥੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਬਤੀਤ ਕੀਤੇ, ਅਤੇ ਭਾਈ ਲਹਿਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਅਤੇ ਇਤਿਹਾਸ ਅਸੀਂ ਕਈ ਵਾਰ ਸਰਵਨ ਕੀਤਾ ਹੋਏਗਾ, ਭਾਈ ਲਹਿਣਾ ਘੋੜੇ ਦੇ ਉੱਤੇ ਚੜ੍ਹਿਆ ਹੋਇਆ ਸੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਖੇਤਾਂ ਦੇ ਅੰਦਰ ਕੰਮ ਪਏ ਕਰ ਰਹੇ ਸਨ। ਦੇਖੋ ਸਾਡਾ ਨਿਵੇਕਲਾ ਪੱਖ ਹੈ, ਅਸੀਂ ਕਈ ਵਾਰ ਆਪਣੇ ਨਿਵੇਕਲੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਪ੍ਰਜੈਂਟ ਨਹੀਂ ਕਰ ਸਕਦੇ। ਅੱਜ ਤੱਕ ਇਹ ਹੀ ਹੋਇਆ ਕਿ ਜਿਹੜਾ ਰੱਬੀ ਪੁਰਸ਼ ਹੈ, ਜਿਹੜਾ ਸੰਤ ਪੁਰਸ਼ ਕਿਹਾ ਜਾਂਦਾ ਹੈ, ਜਿਹੜਾ ਸਾਧੂ ਕਿਹਾ ਜਾਂਦਾ, ਉਹ ਸੰਸਾਰ ਦੇ ਧੰਦਿਆਂ ਤੋਂ ਰਹਿਤ ਹੋ ਜਾਂਦਾ, ਵੱਖਰਾ ਹੋ ਜਾਂਦਾ। ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ ਸਮੇਂ ਖੇਤੀਬਾੜੀ ਦਾ ਕਿਰਤ ਕੀਤਾ, ਅਤੇ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਛਾਣ ਨਹੀਂ ਸਕਿਆ। ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਵੀ ਇੱਥੇ ਗੁਰੂ ਨਾਨਕ ਸਾਹਿਬ ਦਾ ਧਰਮ ਸਥਾਨ ਕਿਹੜਾ, ਡੇਰਾ ਕਿਹੜਾ, ਧਰਮਸ਼ਾਲਾ ਕਿਹੜੀ ਹੈ? ਕਿਉਂਕਿ ਉਹਨੇ ਸੋਚਿਆ ਸੀ ਵੀ ਇਹ ਵੀ ਬਾਕੀ ਸੰਸਾਰੀ ਸਾਧੂਆਂ ਦੀ ਤਰ੍ਹਾਂ ਇਹਨਾਂ ਦਾ ਵੱਖਰਾ ਬਾਣਾ ਹੋਏਗਾ, ਗੱਲੇ ਵਿੱਚ ਮਾਲਾ ਹੋਏਗੀ, ਗੋਲ ਪੱਗ ਹੋਏਗੀ, ਹੱਥ ਵਿੱਚ ਕਮੰਡਲ ਹੋਏਗੀ। ਜਿਹੋ ਜਿਹੇ ਗੁਰੂ ਨਾਨਕ ਸਾਹਿਬ ਨੂੰ ਅੱਜ ਅਸੀਂ ਬਣਾ ਦਿੱਤਾ, ਜਿਹੋ ਜਿਹਾ ਸਰੂਪ ਅੱਜ ਅਸੀਂ ਤਸਵੀਰਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਬਣਾ ਕੇ ਉਹਨੂੰ ਪੂਜਾ ਪਾਠ ਦਾ ਇੱਕ ਸਾਧਨ ਬਣਾ ਦਿੱਤਾ ਹੈ, ਦੇਵੀ ਦੇਵਤਿਆਂ ਦੀ ਤਰ੍ਹਾਂ ਅਸੀਂ ਗੁਰੂ ਮਹਾਰਾਜ ਦੀਆਂ ਪੂਜਾਵਾਂ ਕਰਨੀਆਂ ਸ਼ੁਰੂ ਕਰਤੀਆਂ, ਬਜਾਏ ਇਸ ਦੇ ਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਜਿਹੜਾ ਉਹਨਾਂ ਦਾ ਨਿਵੇਕਲਾ ਉਪਦੇਸ਼ ਹੈ ਉਸ ਨੂੰ ਗ੍ਰਹਿਣ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਸਧਾਰਨ ਕਿਰਤੀ ਕਿਰਸਾਨ ਦੇ ਵੇਸ ਵਰ ਸਨ, ਭਾਈ ਲਹਿਣਾ ਪਛਾਣ ਨਹੀਂ ਸਕਿਆ, ਅਤੇ ਭਾਈ ਲਹਿਣੇ ਦੇ ਘੋੜੇ ਦੀ ਲਗਾਮ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਕੜੀ, ਕਹਿਣ ਲੱਗੇ ਆ ਤੈਨੂੰ ਮੈਂ ਗੁਰੂ ਨਾਨਕ ਦੀ ਧਰਮਸ਼ਾਲਾ ਵਿੱਚ ਲੈ ਚੱਲਦਾ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਲਗਾਮ ਫੜੀ, ਭਾਈ ਲਹਿਣਾ ਘੋੜੇ ਦੇ ਉੱਤੇ ਬੈਠਾ ਰਿਹਾ, ਅਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਉੱਥੇ ਪਹੁੰਚ ਕੇ ਆਪਣੀ ਧਰਮਸ਼ਾਲਾ ਦੇ ਆਖਿਆ ਵੀ ਜਾ ਅੰਦਰ ਗੁਰੂ ਨਾਨਕ ਦੇ ਦਰਸ਼ਨ ਕਰ ਲੈ, ਜਦੋਂ ਉਹਨੂੰ ਅੰਦਰ ਜਾ ਕੇ ਇਹ ਗੱਲ ਪਤਾ ਲੱਗੀ ਕਿ ਜਿਹੜਾ ਇਨਸਾਨ ਮੇਰੇ ਘੋੜੇ ਦੀ ਲਗਾਮ ਫੜ ਕੇ ਪੈਦਲ ਤੁਰਦਾ ਰਿਹਾ ਅਤੇ ਮੈਂ ਘੋੜੇ 'ਤੇ ਬੈਠਾ ਰਿਹਾ, ਉਹ ਹੋਰ ਕੋਈ ਨਹੀਂ, ਉਹ ਖੁਦ ਗੁਰੂ ਨਾਨਕ ਸਾਹਿਬ ਹੈ। ਚਰਨਾਂ 'ਤੇ ਢਹਿ ਪਿਆ, ਸੱਚੇ ਪਾਤਸ਼ਾਹ ਮੈਨੂੰ ਖਿਮਾ ਕਰ ਦਿਓ, ਸੱਚੇ ਪਾਤਸ਼ਾਹ ਮੈਨੂੰ ਖਿਮਾ ਕਰ ਦਿਓ, ਮੈਂ ਘੋੜੇ 'ਤੇ ਬੈਠਾ ਰਿਹਾ ਅਤੇ ਤੁਸੀਂ ਪੈਦਲ ਤੁਰਦੇ ਰਹੇ। ਅਤੇ ਮਹਾਰਾਜ ਨੇ ਆਖਿਆ ਤੇਰਾ ਨਾਮ ਕੀ? ਕਹਿੰਦਾ ਜੀ ਮੇਰਾ ਨਾਮ ਲੈਣਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਲੈਣਾ ਹੈ ਅਤੇ ਮੈਂ ਦੇਣਾ ਹੈ, ਅਤੇ ਲੈਣ ਵਾਲੇ ਘੋੜਿਆਂ 'ਤੇ ਹੀ ਚੜ੍ਹ ਕੇ ਆਉਂਦੇ ਨੇ। ਅੰਤਮ ਵੇਲੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਗੁਰਿਆਈ ਦਿੱਤੀ ਨਾ, ਉਸ ਵੇਲੇ ਵੀ ਇਹੀ ਮਹਾਰਾਜ ਨੇ ਆਖਿਆ ਸੀ, ਅਬ ਤੂੰ ਮੇਰੇ ਅੰਗ ਸੇ ਭਇਆ, ਤੂੰ ਲਹਿਣਾ ਮੈਂ ਦੇਣ ਦਿਆ, ਮੈਂ ਤੇਰਾ ਦੇਣ ਵਾਲਾ ਸੀ, ਇਹ ਰੱਬੀ ਦਾਤ ਜੋਤ ਦਾ ਵਾਰਸ ਤੈਨੂੰ ਬਣਾਉਣਾ ਸੀ, ਇਸ ਕਰਕੇ ਤੂੰ ਤਾਂ ਘੋੜੇ 'ਤੇ ਹੀ ਆਉਣਾ ਸੀ। ਅਤੇ ਮਹਾਰਾਜ ਨੇ ਇੱਕ ਗੱਲ ਆਖੀ ਸੀ, ਪੁਰਖਾ ਜਿਸ ਤਰੀਕੇ ਦੇ ਨਾਲ ਅੱਜ ਤੂੰ ਘੋੜੇ ਦੀ ਲਗਾਮ ਗੁਰੂ ਨੂੰ ਫੜਾਈ ਹੈ, ਆਪਣੇ ਮਨ ਦੀ ਲਗਾਮ ਗੁਰੂ ਨੂੰ ਫੜਾ ਦੇ ਅਤੇ ਇਸ ਜੀਵਨ ਦੇ ਅੰਦਰ ਤੂੰ ਬ੍ਰਹਮ ਰੂਪ ਹੋ ਜਾਏ, ਪਰਮਾਤਮਾ ਨਾਲ ਇੱਕਮਿੱਕ ਹੋ ਜਾਏ। ਉਸ ਤੋਂ ਬਾਅਦ ਭਾਈ ਲਹਿਣੇ ਨੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਜ਼ਿੰਦਗੀ ਦੀ ਲਗਾਮ ਫੜਾ ਦਿੱਤੀ। ਗੁਰੂ ਦੀ ਸ਼ਰਨ ਵਿੱਚ ਪੈ ਕੇ 7 ਸਾਲ ਭਾਈ ਲਹਿਣੇ ਨੇ ਹੁਕਮ ਦੀ ਕਮਾਈ ਕੀਤੀ, ਸਿੱਖ ਬਣ ਕੇ ਦੱਸਿਆ। ਗੁਰੂ ਬਣਨ ਤੋਂ ਪਹਿਲਾਂ ਵੀ ਭਾਈ ਲਹਿਣੇ ਨੇ ਸਾਨੂੰ ਸਿੱਖੀ ਜੀਵਨ ਦੀ ਜਾਚ ਦ੍ਰਿੜ ਕਰਾਈ। ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਕਮ ਕੀਤਾ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤਾ, ਭਾਈ ਲਹਿਣੇ ਨੇ 7 ਕਰਕੇ ਪ੍ਰਵਾਨ ਕੀਤਾ। ਅੰਤਮ ਜਿਹੜੀ ਪ੍ਰੀਖਿਆ ਸੀ ਭਾਈ ਲਹਿਣੇ ਦੀ, ਜਦੋਂ ਮਹਾਰਾਜ ਨੇ ਧਾਨਕ ਰੂਪ ਧਾਰਨ ਕਰ ਲਿਆ, ਧਾਨਕ ਰੂਪ ਧਾਰਨ ਕਰਕੇ ਪਿੱਛੇ ਕੁੱਤੇ ਲਾ ਲਏ, ਹੱਥ ਵਿੱਚ ਸੋਟਾ ਪਾ ਲਿਆ, ਪੈਸਿਆਂ ਦੀ ਛੱਟ ਕੀਤੀ ਵੀ ਦੌੜ ਜਾਓ, ਸਾਰੇ ਚਲੇ ਗਏ, ਇੱਕ ਭਾਈ ਲਹਿਣਾ ਸੀ ਜਿਹੜਾ ਕਿਤੇ ਨਹੀਂ ਗਿਆ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ, ਭਾਈ ਲਹਿਣਿਆਂ ਸਾਰੇ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ, ਤੂੰ ਨਹੀਂ ਗਿਆ। ਅਤੇ ਮਹਾਰਾਜ ਨੂੰ ਕਹਿਣ ਲੱਗਾ, ਭਾਈ ਲਹਿਣਾ ਸੱਚੇ ਪਾਤਸ਼ਾਹ ਇਹਨਾਂ ਦਾ ਆਪਣਾ ਆਪਣਾ ਕੋਈ ਟਿਕਾਣਾ ਹੋਏਗਾ, ਉੱਥੇ ਚਲੇ ਗਏ, ਅਤੇ ਮੈਂ ਵੀ ਤਾਂ ਆਪਣੇ ਟਿਕਾਣੇ 'ਤੇ ਹੀ ਹਾਂ, ਮੇਰਾ ਦੁਨੀਆ ਦੇ ਅੰਦਰ ਹੋਰ ਕਿਹੜਾ ਟਿਕਾਣਾ ਹੈ, ਮੇਰਾ ਟਿਕਾਣਾ ਤੁਹਾਡੇ ਚਰਨ ਹੀ ਹਨ, ਇਸ ਕਰਕੇ ਮੈਂ ਤਾਂ ਆਪਣੇ ਟਿਕਾਣੇ 'ਤੇ ਹੀ ਹਾਂ। ਅਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਮੁਰਦਾ ਖਾ, ਚਿੱਟੀ ਚਾਦਰ ਦੇ ਥੱਲੇ ਮੁਰਦਾ ਟਾਈਪ ਵਸਤੂ ਲਪੇਟੀ ਪਈ ਸੀ, ਅਤੇ ਮਹਾਰਾਜ ਨੇ ਆਖਿਆ ਵੀ ਖਾ, ਅਤੇ ਭਾਈ ਲੈਣਾ ਘੁੰਮਣ ਲੱਗ ਪਿਆ ਆਲੇ ਦੁਆਲੇ। ਮਹਾਰਾਜ ਨੇ ਆਖਿਆ ਵੀ ਖਾਂਦਾ ਕਿਉਂ ਨਹੀਂ? ਦੇਖੋ ਪ੍ਰੀਖਿਆ, ਹਰ ਗੁਰੂ ਨੇ ਆਪਣੇ ਹੁਕਮ ਅਨੁਸਾਰ, ਕਿਉਂਕਿ ਗੱਲ ਹੁਕਮ ਦੀ ਚੱਲ ਰਹੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵ ਹੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ। ਦਰਗਾਹ ਦੇ ਅੰਦਰ ਪ੍ਰਵਾਨਗੀ ਉਸ ਨੂੰ ਹੈ ਜਿਹਨੇ ਹੁਕਮ ਮੰਨਣ ਦੀ ਜਾਚ ਸਿੱਖੀ ਹੈ। ਅਸੀਂ ਗੁਰੂ ਮਹਾਰਾਜ ਦੀ ਬਾਣੀ ਦੇ ਆਏ ਹੋਏ ਕਿਹਦੇ ਵਿਚਾਰ ਕਰ ਰਹੇ? ਹੁਕਮਨਾਮੇ ਦੀ ਵਿਚਾਰ ਕਰ ਰਹੇ, ਇਹ ਹੁਕਮਨਾਮਾ। ਪਰ ਜਿਹੜੇ ਬਚਨ ਗੁਰੂ ਮਹਾਰਾਜ ਨੇ ਜੀਵਦੇ ਜੀ ਆਪਣੀ ਰਸਨਾ ਤੋਂ ਕੱਢੇ, ਉਹ ਵੀ ਹੁਕਮਨਾਮਾ ਹੀ ਹੈ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਛਕਾਉਣ ਲੱਗਿਆਂ ਪਰਖ ਲਈ ਸਿਰਾਂ ਦੀ ਮੰਗ ਕੀਤੀ, ਇਹ ਵੀ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਸਿਰ ਦਿਓ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਦੋਨਾਂ ਜਵਾਈਆਂ ਨੂੰ ਥੜੇ ਬਣਾਉਣ ਦਾ ਹੁਕਮ ਕੀਤਾ, ਦੋਵਾਂ ਨੇ ਥੜੇ ਬਣਾਉਣੇ ਸ਼ੁਰੂ ਕੀਤੇ। ਮਹਾਰਾਜ ਨੇ ਜਦੋਂ ਵੱਡੇ ਜਵਾਈ ਭਾਈ ਰਾਮਾ ਦੇ ਥੜੇ ਨੂੰ ਦੇਖਿਆ, ਕਿਹਾ ਢਾਹ ਦੇ, ਭਾਈ ਰਾਮਾ ਆਣਾ ਕਾ ਨਹੀਂ ਕਰਦਾ ਰਿਹਾ, ਫਿਰ ਵੀ ਢਾਹ ਦਿੱਤਾ। ਭਾਈ ਜੇਠੇ ਦੇ ਥੜੇ ਨੂੰ ਢਵਾਇਆ, ਭਾਈ ਜੇਠੇ ਨੇ ਪ੍ਰਵਾਨ ਕੀਤਾ, ਦੂਜੇ ਦਿਨ ਫਿਰ ਢਵਾ ਦਿੱਤੇ, ਤੀਜੇ ਦਿਨ ਜਦੋਂ ਢਵਾਉਣ ਲੱਗੇ ਤੇ ਭਾਈ ਰਾਮੇ ਨੇ ਆਖਿਆ, ਮਹਾਰਾਜ ਇਹ ਥੜਾ ਮੈਂ ਤੁਹਾਡੀ ਹੁਕਮ ਅਨੁਸਾਰ ਬਣਾਇਆ, ਹੁਣ ਇਸ ਤੋਂ ਵਧੀਆ ਮੇਰੇ ਕੋਲ ਨਹੀਂ ਬਣ ਸਕਦਾ। ਪਰ ਭਾਈ ਜੇਠਾ ਸੀ, ਕਹਿਣ ਲੱਗਾ, ਮਹਾਰਾਜ ਮੈਂ ਕਿੱਡਾ ਔਗਣਿਆਰਾ ਭੁੱਲਣਹਾਰ ਬੰਦਾ, ਤੁਸੀਂ ਬਾਰ ਬਾਰ ਸਮਝਾਉਂਦੇ ਹੋ, ਮੈਂ ਬਾਰ ਬਾਰ ਭੁੱਲ ਜਾਂਦਾ। ਅਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ, ਇਹ ਹੈ ਅਸਲ ਦੇ ਅੰਦਰ। ਅਤੇ ਮਹਾਰਾਜ ਨੇ ਆਖਿਆ ਸੀ, ਮੈਂ ਇਹ ਛੜਾ ਬਾਹਰ ਨਹੀਂ ਲੱਭਦਾ, ਮੈਂ ਛੜਾ ਉਹ ਲੱਭਦਾ ਹਿਰਦੇ ਦਾ ਜਿਹਦੇ ਵਿੱਚ ਮੈਂ ਬੈਠਣਾ ਹੈ। ਅਸਲ ਦੇ ਅੰਦਰ ਇਹ ਪਰਖ ਹੁੰਦੀ ਹੈ, ਇਹ ਪ੍ਰੀਖਿਆ ਹੁੰਦੀ ਹੈ, ਜਿਹੜੀ ਸਿੱਖ ਦੀ ਲਈ ਜਾਂਦੀ ਹੈ। ਕਦੀ ਮਹਾਰਾਜ ਨੇ ਤਲਵਾਰ ਫੜ ਕੇ ਲਈ, ਕਦੀ ਛੜੇ ਬਣਾ ਕੇ ਲਈ, ਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਹਿਣੇ ਦੀ ਉਹ ਮੁਰਦਾ ਖਾਣ ਦਾ ਹੁਕਮ ਦੇ ਕੇ ਲਈ। ਅਸੀਂ ਕਈ ਵਾਰ ਇਸ ਗੱਲ ਨੂੰ ਸਮਝਦੇ ਨਹੀਂ, ਅਸੀਂ ਕਹਿੰਦੇ ਵੀ ਗੁਰੂ ਮਹਾਰਾਜ ਦੀ ਬਾਣੀ ਵਿੱਚ ਕਿੱਥੇ ਲਿਖਿਆ ਅੰਮ੍ਰਿਤ ਛਕਣਾ ਜ਼ਰੂਰੀ ਹੈ? ਵੀ ਜਿਸ ਦੀ ਬਾਣੀ ਹੈ, ਜਿਸ ਗੁਰੂ ਦੀ ਬਾਣੀ ਹੈ, ਉਸੇ ਗੁਰੂ ਦਾ ਤਾਂ ਹੁਕਮ ਹੈ। 10 ਗੁਰੂ ਇੱਕੋ ਹੀ ਜੋਤ ਨੇ ਨਾ, ਅਤੇ ਜਿਹੜੀਆਂ ਗੱਲਾਂ ਗੁਰੂ ਮਹਾਰਾਜ ਨੇ ਆਪ ਆਪਣੀ ਰਸਨਾ ਤੋਂ ਕਹੀਆਂ, ਉਹ ਸਾਡੀ ਪਰਖ ਲੈਣ ਦਾ, ਪ੍ਰੀਖਿਆ ਲੈਣ ਦਾ ਇੱਕ ਢੰਗ ਹੁੰਦਾ। ਮਹਾਰਾਜ ਨੇ ਸਮਝਾਇਆ, ਸਭ ਕੁਝ ਬਾਣੀ ਹੈ, ਬਾਣੀ ਦੇ ਅੰਦਰ ਹੈ। ਅਤੇ ਭਾਈ ਲਹਿਣੇ ਨੂੰ ਆਖਿਆ ਸੀ, ਭਾਈ ਲਹਿਣੇ ਆ ਮੁਰਦਾ ਖਾ, ਅਤੇ ਕਹਿਣ ਲੱਗਾ, ਮਹਾਰਾਜ ਕਿੱਧਰੋਂ ਜਖਾਵਾਂ? ਅਤੇ ਜਦੋਂ ਚਿੱਟੀ ਚਾਦਰ ਚੱਕੀ ਅਤੇ ਥੱਲੋਂ ਕੜਾ ਪ੍ਰਸ਼ਾਦ ਦੀ ਦੇਗ ਨਿਕਲੀ, ਆਖੋ ਸਤਨਾਮ ਸੀ। ਅਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਭਾਈ ਲਹਿਣਿਆ ਤੂੰ, ਮੈਂ ਤੈਨੂੰ ਇਸ ਜੋਤ ਦਾ ਵਾਰਸ ਥਾਪਿਆ, ਤੋਂ ਮਹਾਰਾਜ ਕਹਿੰਦੇ ਨੇ ਜਿਸ ਨੇ ਹੁਕਮ ਨੂੰ ਮੰਨਿਆ, ਜਿਸ ਨੇ ਹੁਕਮ ਨੂੰ ਦ੍ਰਿੜ ਕੀਤਾ, ਉਸ ਦੇ ਅੰਦਰਲਾ ਭਰਮ ਖਤਮ ਹੋ ਗਿਆ ਅਤੇ ਉਹ ਸੱਚੇ ਨਾਲ ਸਮਾ ਕੇ ਸੱਚ ਰੂਪ ਹੀ ਹੋ ਗਿਆ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਗਿਆ।
ਆਪ ਹੀ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਉਸ ਨੂੰ ਇਹ ਸੂਝ ਹੋ ਜਾਂਦੀ ਕਿ ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਆਪ ਹੀ ਉਹ ਪੈਦਾ ਕਰਦਾ ਅਤੇ ਆਪਣੇ ਹੁਕਮ ਦੇ ਅੰਦਰ ਹੀ ਜੀਵ ਉਸ ਮਾਲਕ ਦੇ ਚਰਨਾਂ ਵਿੱਚ ਸਮਾ ਜਾਂਦਾ। ਇਹ ਉਸ ਹੁਕਮੀ ਦੇ ਹੁਕਮ ਨੂੰ ਪਛਾਣ ਕੇ ਪ੍ਰਾਪਤੀ ਹੁੰਦੀ ਹੈ।
ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ।
ਇਹ ਗੁਰੂ ਦੀ ਕਿਰਪਾ ਨਾਲ ਸੱਚੀ ਵਡਿਆਈ ਗੁਰ ਤੇ ਪਾਈ, ਗੁਰੂ ਦੀ ਕਿਰਪਾ ਦੇ ਨਾਲ ਇਹ ਸੱਚੀ ਵਿਵੇਕ ਬੁੱਧ ਵਾਲੀ ਨਾਮ ਦੀ ਪ੍ਰਾਪਤੀ ਵਾਲੀ ਵਡਿਆਈ ਜਿਹੜੀ ਹੈ ਇਹ ਜੀਵ ਨੂੰ ਪ੍ਰਾਪਤ ਹੁੰਦੀ ਹੈ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਫਿਰ ਜੀਵ ਦਾ ਅੰਤ ਦੇ ਉੱਤੇ ਮਾਲਕ ਦੀ ਦਰਗਾਹ ਦੇ ਅੰਦਰ ਸਹਾਈ ਹੁੰਦਾ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ।
ਸਤਿਗੁਰੂ ਕਹਿੰਦੇ ਨੇ ਮਾਲਕ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ, ਤੂੰ ਕਿਰਪਾ ਕਰ, ਤੇਰੇ ਨਾਮ ਨਾਲ ਜੁੜ ਕੇ ਹੀ ਮੈਨੂੰ ਵਡਿਆਈ ਮਿਲਦੀ ਹੈ।
ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਓ।
ਫਿਰ ਤੂੰ ਲਫ਼ਜ਼ ਹੈ, ਤੂੰ ਲਫ਼ਜ਼ ਮਾਲਕ ਵਾਸਤੇ ਹੈ, ਵਾਹਿਗੁਰੂ ਵਾਸਤੇ ਹੈ। ਕਿਤੇ ਤੂੰ ਲਫ਼ਜ਼ ਆਇਆ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣਾ, ਉੱਥੇ ਸਾਨੂੰ ਸੰਬੋਧਨ ਕੀਤਾ। ਹੁਣ ਇਹ ਤੂੰ ਲਫ਼ਜ਼ ਮਾਲਕ ਨੂੰ ਸੰਬੋਧਨ ਕੀਤਾ, ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਓ। ਤੂੰ ਸੱਚਾ ਹੈ, ਸਦੀਵੀ ਹੈ, ਸਿਰਜਣਹਾਰ ਹੈ, ਤੇਰੀ ਵਡਿਆਈ ਨੂੰ ਕੋਈ ਲੱਖ ਨਹੀਂ ਸਕਦਾ। ਸਿਰੰਦਾ ਤੋਂ ਭਾਵ ਸਿਰਜਣਹਾਰ, ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੜੇ ਲਾਇਆ ਤੂੰ ਸਿਰੰਦਾ ਹੈ।
ਏਕ ਸਾਹਿਬ ਦੁਏ ਰਾਹ ਵਾਦ ਵਧੰਦਿਆ ਜੀਓ।
ਮਾਲਕ ਇੱਕ ਹੈ, ਉਸ ਮਾਲਕ ਨੇ ਏਕ ਸਾਹਿਬ ਦੋਏ ਰਾਹ, ਉਸਨੇ ਦੋ ਪੈਦਾ ਕੀਤੇ ਨੇ ਸੰਸਾਰ ਦੇ ਅੰਦਰ। ਰਾਹ ਦੋ ਬੰਦੇ ਵਾਸਤੇ ਪੈਦਾ ਕੀਤੇ ਨੇ, ਬੰਦੇ ਨੂੰ ਚੁਆਇਸ ਹੈ, ਬੰਦੇ ਵਾਸਤੇ ਆਪਸ਼ਨ ਹੈ, ਇੱਧਰ ਜਾਵੇ ਜਾਂ ਉੱਧਰ ਜਾਵੇ। ਕਿਹੜੇ ਦੋ ਰਾਹ ਨੇ? ਲਿਵ ਧਾਤ, ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਇੱਕ ਲਿਵ ਦਾ ਰਾਹ ਹੈ, ਇੱਕ ਧਾਤ ਦਾ ਰਾਹ ਹੈ। ਇੱਕ ਜੁੜਨ ਦਾ ਰਾਹ ਹੈ, ਇੱਕ ਵਿਛੜਨ ਦਾ ਰਾਹ ਹੈ। ਇੱਕ ਮਾਲਕ ਦੇ ਨੇੜੇ ਹੋਣ ਦਾ ਰਾਹ ਹੈ, ਇੱਕ ਮਾਲਕ ਦੇ ਦੂਰ ਹੋਣ ਦਾ ਰਾਹ ਹੈ। ਇਹ ਰਾਹ ਦੋਵੇਂ ਰੱਬ ਨੇ ਪੈਦਾ ਕੀਤੇ, ਕਿਉਂਕਿ ਹਰ ਚੀਜ਼ ਪਰਮਾਤਮਾ ਨੇ ਇੱਕ ਸਿਸਟਮ ਵਿੱਚ ਪੈਦਾ ਕੀਤੀ। ਸਰੀਰ ਚੱਲਦਾ ਸਿਸਟਮ ਵਿੱਚ ਚੱਲਦਾ, ਇਹ ਸਾਹ ਲੈਣ ਦਾ ਵੀ ਸਿਸਟਮ ਹੈ, ਇਹ ਦਿਲ ਦੇ ਧੜਕਣ ਦਾ ਵੀ ਸਿਸਟਮ ਹੈ, ਇਹ ਹੱਡੀਆਂ ਦਾ ਪੈਦਾ ਹੋਣਾ ਇਹ ਵੀ ਸਿਸਟਮ ਹੈ, ਇਹ ਸਰੀਰ ਵਿੱਚੋਂ ਜਿਹੜਾ ਖਾਣ ਪੀਣ ਦਾ ਨਿਕਾਸ ਹੈ ਇਹ ਵੀ ਇੱਕ ਸਿਸਟਮ ਹੈ। ਹੁਣ ਇਸ ਸਿਸਟਮ ਦੇ ਅੰਦਰ ਜਿਹੜਾ ਬੰਦਾ ਚੱਲ ਪਵੇ ਉਹ ਤੰਦਰੁਸਤ ਹੈ, ਜਿਹੜਾ ਨਾ ਚੱਲੇ ਉਹ ਬਿਮਾਰ ਹੈ। ਮਸ਼ੀਨਰੀ ਇੱਕ ਸਿਸਟਮ ਦੇ ਅੰਦਰ ਹੈ, ਜਿਹੜਾ ਉਹ ਮਸ਼ੀਨਰੀ ਦੇ ਮੁਤਾਬਕ ਉਸ ਨੂੰ ਮੇਨਟੇਨ ਕਰੀ ਰੱਖਦਾ ਉਹ ਮਸ਼ੀਨਰੀ ਠੀਕ ਹੈ, ਜੇ ਨਹੀਂ ਮੇਨਟੇਨ ਕਰਦਾ ਤਾਂ ਉਹ ਖਰਾਬ ਹੈ। ਇੱਕ ਖੱਟੇ ਹਨ, ਇੱਕ ਖਰੇ ਹਨ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ। ਦੋ ਤਰ੍ਹਾਂ ਦਾ ਮਾਲਕ ਨੇ ਸੰਸਾਰ ਪੈਦਾ ਕੀਤਾ, ਇੱਕ ਗੁਰਮੁਖ ਬਣਦੇ ਨੇ, ਇੱਕ ਮਨਮੁਖ ਬਣਦੇ ਨੇ, ਇੱਕ ਸਾਕਤ ਪੁਰਸ਼ ਬਣ ਜਾਂਦੇ ਨੇ, ਇੱਕ ਸੰਤ ਪੁਰਸ਼ ਬਣ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਨੇ ਇਹ ਦੋ ਰਾਹ ਪੈਦਾ ਕੀਤੇ ਹੋਏ ਹਨ।
ਦੋਈ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰਾ।
ਸਤਿਗੁਰੂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੋਏ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰਾ। ਉਸ ਕਰਤੇ ਪੁਰਖ ਮਾਲਕ ਨੇ ਦੋ ਰਾਹ ਚਲਾਏ ਹਨ, ਸਾਰੇ ਜੀਵ ਉਸ ਦੇ ਹੁਕਮ ਵਿੱਚ ਹਨ, ਭਾਵੇਂ ਕੋਈ ਇੱਧਰ ਜਾਵੇ ਅਤੇ ਭਾਵੇਂ ਕੋਈ ਉੱਧਰ ਜਾਏ, ਦੋਨਾਂ ਵਾਸਤੇ ਮਾਲਕ ਨੇ ਇੱਕ ਹੁਕਮ ਦੀ ਵਿਵਸਥਾ ਬਣਾਈ ਹੋਈ ਹੈ, ਇੱਕ ਸਿਸਟਮ ਬਣਾਇਆ, ਜਿਸ ਸਿਸਟਮ ਦੇ ਮੁਤਾਬਕ ਉਹਨਾਂ ਨੂੰ ਦੁੱਖ ਜਾਂ ਸੁੱਖ ਮਿਲਣੇ ਆ। ਮਹਾਰਾਜ ਦੀ ਜਪਜੀ ਸਾਹਿਬ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ, ਨਾ ਕੋਏ ਨਾਨਕ ਹੁਕਮੈ ਜੇ ਬੁੱਝੇ ਤਾਂ ਹਉ ਮੈਂ ਕਹੇ, ਨਾ ਕੋਏ ਦੁੱਖ ਸੁੱਖ ਉਸ ਦੇ ਹੁਕਮ ਵਿੱਚ ਨੇ, ਉੱਤਮ ਨੀਚ ਉਸ ਦੇ ਹੁਕਮ ਵਿੱਚ ਨੇ। ਜਿਸ ਪਾਸੇ ਬੰਦਾ ਤੁਰ ਪੈਂਦਾ ਉਹੋ ਜਿਹਾ ਹੁਕਮ ਜਿਹੜਾ ਉਹਦੇ ਉੱਤੇ ਲਾਗੂ ਹੋ ਜਾਂਦਾ, ਉਹੋ ਜਿਹਾ ਉਸ ਨੂੰ ਫਲ ਪ੍ਰਾਪਤ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਦਾ ਉਸ ਮਾਲਕ ਨੇ ਆਪ ਹੁਕਮ ਬਣਾਇਆ ਹੈ।
ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ।
ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ। ਨਾਮ ਤੋਂ ਬਿਨਾ ਇਹ ਭਾਈ ਇਸ ਮਨੁੱਖਾ ਜੀਵਨ ਦੇ ਅੰਦਰ ਤੇਰਾ ਕੋਈ ਬੇਲੀ ਨਹੀਂ ਹੈ, ਤੇਰਾ ਕੋਈ ਸਹਾਈ ਨਹੀਂ ਹੈ। ਇਹ ਮਾਲਕ ਦਾ ਹੁਕਮ ਮਹਾਰਾਜ ਨੇ ਦ੍ਰਿੜ ਕਰਾਇਆ। ਇਹ ਗੱਲ ਆਪਣੇ ਮਨ ਦੇ ਅੰਦਰ ਦ੍ਰਿੜ ਕਰ। ਇਹ ਹੁਕਮ ਹੈ ਕਿ ਜਿਸ ਸੰਸਾਰ ਦੀ ਖਾਤਰ ਬੰਦਾ ਮਾਲਕ ਨੂੰ ਭੁੱਲ ਜਾਂਦਾ ਹੈ, ਇਹ ਰੱਬੀ ਵਿਵਸਥਾ ਹੈ ਕਿ ਉਹ ਸੰਸਾਰ ਕਦੀ ਸਦੀਵੀ ਕਿਸੇ ਦੇ ਨਾਲ ਨਹੀਂ ਰਹਿੰਦਾ, ਰਹਿੰਦਾ ਪਰਮਾਤਮਾ ਦਾ ਨਾਮ ਹੈ। ਹੁਣ ਇਹ ਦੋਵੇਂ ਚੀਜ਼ਾਂ ਹੁਕਮ ਦੇ ਅੰਦਰ ਹਨ। ਸੰਸਾਰ ਮਿੱਥਿਆ ਹੈ, ਪਰਮਾਤਮਾ ਸੱਤ ਹੈ। ਇਹ ਦੋਵੇਂ ਚੀਜ਼ਾਂ ਮਾਲਕ ਦੇ ਹੁਕਮ ਦੇ ਅੰਦਰ ਰਚੀਆਂ ਹੋਈਆਂ ਹਨ। ਨਾਮ ਸੱਤ ਹੈ, ਸੰਸਾਰ ਮਿੱਥਿਆ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਮਨੁੱਖਾ ਜੀਵਨ ਦੇ ਅੰਦਰ ਮਾਲਕ ਦੇ ਨਾਮ ਨੂੰ ਵਿਸਾਰ ਦਿੰਦੇ ਹਨ, ਉਹ ਆਪਣੇ ਸਿਰ ਦੇ ਉੱਤੇ ਬਿਖ ਭਾਰ ਜਿਹੜਾ ਹੈ ਉਹ ਲੱਦ ਲੈਂਦੇ ਹਨ।
ਹੁਕਮੀ ਆਇਆ ਹੁਕਮ ਨਾ ਬੁੱਝੈ ਹੁਕਮ ਸਵਾਰਨ ਹਾਰਾ।
ਜਿਹੜਾ ਹੁਕਮ ਆਤਮਕ ਜੀਵਨ ਦੇਣ ਵਾਲਾ ਹੈ ਉਸ ਹੁਕਮ ਨੂੰ ਅਗਿਆਨੀ ਜੀਵ ਜਿਹੜਾ ਹੈ ਉਹ ਸਮਝਦਾ ਨਹੀਂ ਹੈ। ਇਸੇ ਕਰਕੇ ਮਾਲਕ ਤੋਂ ਵਿਛੜ ਕੇ ਸਾਨੂੰ ਸੰਸਾਰੀ ਜੀਵਾਂ ਨੂੰ ਦੁੱਖ ਸੋਗ ਵਿਰਲਾਪ ਚਿੰਤਾ ਇਹ ਸਾਰਾ ਕੁਝ ਕਿਸ ਕਰਕੇ ਵਾਪਰ ਰਿਹਾ? ਅਸੀਂ ਉਸ ਰਾਹ 'ਤੇ ਨਹੀਂ ਤੁਰੇ ਜਿਸ ਰਾਹ ਦੇ ਉੱਤੇ ਸਾਨੂੰ ਹੁਕਮ ਦੀ ਉਸ ਮਾਲਕ ਦੀ ਵਡਿਆਈ ਦੀ ਨਾਮ ਦੀ ਸੱਚਾਈ ਦੀ ਸੂਝ ਹੋਵੇ। ਅਸੀਂ ਦੂਸਰੇ ਰਾਹ 'ਤੇ ਤੁਰ ਪਏ, ਉਸ ਰਾਹ ਦੇ ਉੱਤੇ ਚਿੰਤਾਵਾਂ ਨੇ, ਉੱਥੇ ਦੁੱਖ ਹੈ, ਉੱਥੇ ਕਲੇਸ਼ ਹੈ, ਉੱਥੇ ਝਗੜਾ ਹੈ, ਉੱਥੇ ਮਨ ਦੀ ਵਿਆਕੁਲਤਾ ਹੈ। ਸਤਿਗੁਰੂ ਕਹਿੰਦੇ ਨੇ ਸੰਸਾਰੀ ਬੰਦਾ ਜੰਮਦਾ ਵੀ ਹੁਕਮ ਵਿੱਚ ਹੈ, ਮਰਦਾ ਵੀ ਹੁਕਮ ਵਿੱਚ ਹੈ, ਪਰ ਵਿਚਲਾ ਸਮਾਂ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਅੱਖਾਂ ਦੇ ਉੱਤੇ ਪਰਦਾ ਪਾ ਕੇ ਅੰਧੇਰੇ ਦੇ ਅੰਦਰ ਜੀਵਨ ਬਤੀਤ ਕਰਦਾ ਰਹਿੰਦਾ। ਜਿਹੜਾ ਅੰਧੇਰੇ ਵਿੱਚ ਜੀਵਨ ਬਤੀਤ ਕਰਦਾ ਉਹ ਠੋਕਰਾਂ ਖਾਂਦਾ। ਸੂਰਜ ਚੜ੍ਹੇ ਸੂਰਜ ਦੀ ਰੌਸ਼ਨੀ ਵਿੱਚ ਤੁਰੋ, ਕੋਈ ਠੋਕਰ ਨਹੀਂ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀ ਆ। ਹੁਕਮ ਬੁੱਝ ਲਵਾਂਗੇ ਸੁਖੀ ਹੋ ਜਾਵਾਂਗੇ, ਹੁਕਮ ਨਹੀਂ ਬੁੱਝਾਂਗੇ ਹਨੇਰੇ ਵਿੱਚ ਭਟਕਾਂਗੇ ਅਤੇ ਰੱਬ ਦੇ ਹੁਕਮ ਵਿੱਚ ਹੀ ਵਿਛੋੜਾ ਪੈ ਜਾਏਗਾ, ਚਿੰਤਾਵਾਂ ਗ੍ਰਸਤ ਲੈਣਗੀਆਂ। ਤੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਹੀ ਆਇਆ ਹੁਕਮ ਨਾ ਬੁੱਝੈ ਹੁਕਮ ਸਵਾਰਨ ਹਾਰਾ।
ਨਾਨਕ ਸਾਹਿਬ ਸ਼ਬਦ ਸਿਆਪੈ ਸੱਚਾ ਸਿਰਜਨ ਹਾਰਾ।
ਉਹ ਸੱਚਾ ਸਦੀਵੀ ਸਿਰਜਣਹਾਰ ਪਰਮੇਸ਼ਵਰ ਹੈ ਜਿਹੜਾ ਸ਼ਬਦ ਦੀ ਪਛਾਣ ਸ਼ਬਦ ਦੇ ਰਾਹੀਂ ਪਛਾਣਿਆ ਜਾਂਦਾ ਹੈ। ਦੇਖੋ ਅਜੋਕੇ ਸਮੇਂ ਦੇ ਅੰਦਰ ਪੰਥਕ ਤੌਰ ਦੇ ਉੱਤੇ ਜਿਹੜੀ ਸਾਡੀ ਗਿਰਾਵਟ ਹੈ, ਜਿਹੜੀਆਂ ਸਾਡੀਆਂ ਸਮੱਸਿਆਵਾਂ ਹਨ, ਜਿਹੜਾ ਸਾਨੂੰ ਆਤਮਿਕ ਜੀਵਨ ਦੇ ਉੱਤੇ ਖੋਰਾ ਲੱਗ ਰਿਹਾ ਹੈ, ਜਿਹੜਾ ਪਤਿਤ ਪੁਣਾ ਵੱਧ ਰਿਹਾ, ਜਿਹੜਾ ਨਸ਼ਾ ਹੈ, ਜਿਹੜੇ ਕਰਮ ਕਾਂਡ ਨੇ, ਜਿਹੜੇ ਅੰਧ ਵਿਸ਼ਵਾਸ ਨੇ, ਇਹ ਇਸੇ ਕਰਕੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦੇ ਹੁਕਮ ਨੂੰ, ਗੁਰੂ ਦੀ ਰਜ਼ਾ ਨੂੰ, ਗੁਰੂ ਦੀ ਬਚਨ ਵਡਿਆਈ ਨੂੰ ਵਿਸਾਰ ਰਹੇ ਹਾਂ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਸਿੱਖ ਜਿਉਂਦਾ ਗੁਰਾਂ ਦੇ ਨਾਂ 'ਤੇ ਜੀਵਾਂਗੇ। ਦ੍ਰਿੜਤਾ, ਚੜ੍ਹਦੀ ਕਲਾ, ਜੀਵਨ ਦਾ ਸਹਿਜ, ਜੀਵਨ ਦਾ ਆਨੰਦ, ਪਰਸਪਰ ਪਿਆਰ, ਇਤਫਾਕ, ਸਰਬ ਸਾਂਝੀ ਵਾਲਤਾ, ਚੜ੍ਹਦੀ ਕਲਾ, ਤਿਆਗ, ਬਿਰਤੀ, ਇਹ ਪੰਜਾਬੀਆਂ ਦਾ ਗੁਣ ਹੈ। ਅਤੇ ਜੇ ਕਿਤੇ ਸਾਨੂੰ ਖੋਰਾ ਲੱਗ ਰਿਹਾ, ਜਿੱਥੇ ਕਿਤੇ ਸਾਨੂੰ ਘਾਟ ਪੈ ਰਹੀ ਹੈ, ਇਸੇ ਕਰਕੇ ਪੈ ਰਹੀ ਹੈ ਕਿ ਗੁਰਾਂ ਨੂੰ ਵਿਸਰ ਗਏ। ਜੇ ਪਾਣੀ ਦੀ ਘਾਟ ਕਰਕੇ ਖੇਤੀ ਮਰੇ ਤਾਂ ਉਹਦਾ ਹੱਲ ਕੀ ਹੈ? ਪਾਣੀ ਪਾਣਾ। ਜੇ ਗੁਰੂ ਤੋਂ ਬੇਮੁੱਖ ਹੋ ਕਰਕੇ ਸੰਸਾਰ ਦੇ ਅੰਦਰ ਸਾਡੇ ਵਾਸਤੇ ਇਹ ਮੁਸ਼ਕਲਾਂ ਆਈਆਂ ਨੇ, ਤਾਂ ਹੁਣ ਸਾਡੇ ਸਮੇਂ ਸਾਨੂੰ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਆਪਣੇ ਮੂਲ ਨਾਲ ਜੁੜੀਏ, ਆਪਣੇ ਵਿਰਸੇ ਨਾਲ ਜੁੜੀਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਮੁੜ ਕੇ ਅਸੀਂ ਉਹ ਖੁਸ਼ਹਾਲੀ, ਮੁੜ ਕੇ ਚੜ੍ਹਦੀ ਕਲਾ। ਕਿਉਂਕਿ ਅਜੋਕੇ ਸਮੇਂ ਦੇ ਅੰਦਰ ਥੋੜ੍ਹੀ ਮਾਯੂਸੀ ਹੈ, ਥੋੜ੍ਹੀ ਮਨ ਦੇ ਅੰਦਰ ਇਸ ਗੱਲ ਦੀ ਮਾਯੂਸੀ ਹੈ ਕਿ ਪੰਥਕ ਤੌਰ ਦੇ ਉੱਤੇ ਅਸੀਂ ਉਹ ਚੜ੍ਹਦੀ ਕਲਾ ਜਿਹੜਾ ਸਾਡਾ ਇੱਕ ਇਨਹੈਰਿਟਿਡ ਕੁਆਲਿਟੀ ਸੀ, ਜਿਹੜਾ ਸਾਡਾ ਅਸਲ ਗੁਣ ਸੀ, ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ ਆਪਣੇ ਮੂਲ ਨਾਲ, ਆਪਣੇ ਵਿਰਸੇ ਨਾਲ ਜੁੜ ਜਾਈਏ। ਮਹਾਰਾਜ ਕਹਿੰਦੇ ਨੇ ਜਿਹੜੇ ਜੁੜ ਜਾਂਦੇ ਨੇ ਉਹ ਜੁੜ ਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਹਨ।
ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ।
ਜਿਹੜੇ ਸ਼ਬਦ ਦੀ ਬਰਕਤ ਨਾਲ ਆਪਣੇ ਆਤਮਿਕ ਜੀਵਨ ਨੂੰ ਸੁਹਾਵਨਾ ਕਰ ਲੈਂਦੇ ਹਨ, ਐਸੇ ਭਗਤ ਮਾਲਕ ਦੇ ਦਰ ਦੇ ਉੱਤੇ ਸੋਭਨੀਕ ਹੋ ਜਾਂਦੇ ਹਨ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ।
ਉਹ ਆਪਣੀ ਰਸਨਾ ਤੋਂ ਅੰਮ੍ਰਿਤ ਬਾਣ, ਅੰਮ੍ਰਿਤ ਬਾਣ ਤੋਂ ਭਾਵ ਹੈ ਆਤਮਿਕ ਜੀਵਨ ਦੇਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਜਿਹੜੀ ਬਾਣੀ ਹੈ। ਅੰਮ੍ਰਿਤ ਬਾਣ ਆਪਣੀ ਰਸਨਾ ਤੋਂ ਬੋਲਦੇ ਹਨ, ਭਾਵ ਸਤਿਗੁਰੂ ਦੇ ਸ਼ਬਦ ਦਾ ਗਾਇਨ ਸਰਵਨ ਕਰਦੇ ਹਨ।
ਰਸਨ ਰਸਾਈ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੀ।
ਰਸਨ ਰਸਾਏ ਸਤਿਗੁਰੂ ਕਹਿੰਦੇ ਨੇ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੇ। ਆਤਮਕ ਰਸ ਦੇ ਅੰਦਰ ਐਸੇ ਜੀਵ ਗੁਣੂੰਦ ਹੋ ਜਾਂਦੇ ਹਨ ਔਰ ਗੁਰੂ ਦੇ ਸ਼ਬਦ ਤੋਂ ਆਪਣਾ ਆਪ ਵੇਚ ਦਿੰਦੇ ਹਨ, ਭਾਵ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੰਦੇ ਹਨ।
ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰੇ ਮਨ ਪਾਣੇ।
ਜਦੋਂ ਤੇਰੇ ਮਨ ਦੇ ਅੰਦਰ ਤੇਰੇ ਭਗਤ ਭਾ ਜਾਂਦੇ ਹਨ, ਤੇਰੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ, ਤੂੰ ਉਹਨਾਂ ਦੇ ਆਤਮਕ ਜੀਵਨ ਨੂੰ ਪਰਖ ਕੇ ਉਹਨਾਂ ਨੂੰ ਐਕਸੈਪਟੈਂਸ ਦੇ ਦਿੰਦਾ ਹੈ, ਤੇ ਫਿਰ ਸਤਿਗੁਰੂ ਕਹਿੰਦੇ ਨੇ ਉਹ ਤਾਂ ਤੇਰੇ ਵਰਗੇ ਹੋ ਜਾਂਦੇ, ਕਿਉਂਕਿ ਤੂੰ ਪਾਰਸ ਹੈ ਤੇ ਅਸੀਂ ਲੋਹੇ ਹਾਂ, ਤੇ ਜੇ ਪਾਰਸ ਨਾਲ ਛੋ ਜਾਵਾਂਗੇ ਤੇ ਫਿਰ ਦੁਬਾਰਾ ਪਾਰਸ ਅਸੀਂ ਵੀ ਬਣ ਜਾਵਾਂਗੇ। ਪਾਰਸ ਪਰਸਿਆ ਪਾਰਸ ਹੋਏ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਆ ਰਾਮ। ਗੁਰੂ ਦੀ ਕਿਰਪਾ ਦੇ ਨਾਲ ਆਤਮਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਐਸੇ ਜੀਵ ਫਿਰ ਪਾਰਸ ਨੂੰ ਪਰਸਨ ਕਰਕੇ ਪਾਰਸ ਰੂਪ ਹੀ ਹੋ ਜਾਂਦੇ ਹਨ। ਸਿੱਖ ਗੁਰੂ ਨਾਲ ਜੁੜ ਕੇ ਗੁਰੂ ਵਰਗਾ ਹੀ ਹੋ ਜਾਂਦਾ। ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਨੂੰ ਆਪਣਾ ਗੁਰੂ ਹੀ ਕਹਿ ਦਿੱਤਾ, ਆਪਣੇ ਵਰਗਾ ਹੀ ਰੁਤਬਾ ਦੇ ਦਿੱਤਾ, ਆਪਣੇ ਚੇਲੇ ਨੂੰ ਹੀ ਆਪਣਾ ਗੁਰੂ ਕਹਿ ਦਿੱਤਾ। ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ, ਪਰ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਗੁਰੂ ਹੀ ਬਣਾ ਦਿੱਤਾ, ਪਾਰਸ ਹੀ ਬਣਾ ਦਿੱਤਾ, ਵੀ ਤੂੰ ਹੋਰਨਾਂ ਨੂੰ ਵੀ ਇਸ ਜੀਵਨ ਦੇ ਅੰਦਰ ਆਤਮਕ ਜੀਵਨ ਦੇ। ਇਹ ਗੁਰੂ ਦੀ ਵਡਿਆਈ ਹੈ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ।
ਸਤਿਗੁਰੂ ਕਹਿੰਦੇ ਨੇ ਵਿਰਲੇ ਐਸੇ ਵਡਭਾਗੀ ਜੀਵ ਹਨ ਜਿਹੜੇ ਆਤਮਕ ਜੀਵਨ ਦੀ ਵਿਚਾਰ ਕਰਦੇ ਹਨ ਔਰ ਉਹਨਾਂ ਨੂੰ ਅਮਰ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਬੰਦੇ ਆਤਮਕ ਜੀਵਨ ਜਿਹੜਾ ਅਵਿਨਾਸ਼ੀ ਹੈ, ਅਮਰ ਪਦ ਹੈ, ਜਿਨ੍ਹਾਂ ਸ਼ਹਾਦਾਂ ਦਿੱਤੀਆਂ, ਆਪਣਾ ਆਪ ਗੁਰੂ ਤੋਂ ਕੁਰਬਾਨ ਕੀਤਾ, ਸਰੀਰ ਦਾ ਠੀਕਰਾ ਸੱਚ ਦੀ ਖਾਤਰ ਭੰਨਿਆ, ਉਹ ਅਮਰ ਪਦਵੀ ਦੇ ਮਾਲਕ ਸਨ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਉਹਨਾਂ ਨੂੰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਹੋਈ ਸੀ ਜਿਸ ਦੇ ਅੰਦਰ ਮੌਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਉਹ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ।
ਨਾਨਕ ਭਗਤ ਸੋਹਨ ਦਰ ਸੱਚ ਹੈ ਸੱਚੇ ਕੇ ਵਾਪਾਰੀ।
ਗੁਰਦੇਵ ਕਹਿੰਦੇ ਹਨ ਐਸੇ ਭਗਤ ਨਾਨਕ, ਹੇ ਨਾਨਕ ਆਖ ਕਿ ਭਗਤ ਸੋਹਣ ਦਰ ਸਾਚੇ, ਜਿਹੜੇ ਭਗਤ ਹਨ ਉਹ ਉਸ ਸਾਚੇ ਪਰਮੇਸ਼ਵਰ ਦੇ ਦਰ ਦੇ ਉੱਤੇ ਸੋਭਾ ਪਾਉਂਦੇ ਹਨ, ਇੱਜ਼ਤ ਪਾਉਂਦੇ ਹਨ, ਵਡਿਆਈ ਪਾਉਂਦੇ ਹਨ। ਸਾਚੇ ਕੇ ਵਾਪਾਰੀ, ਉਹ ਕੀ ਕਰਦੇ ਹਨ, ਉਹ ਜ਼ਿੰਦਗੀ ਦੇ ਅੰਦਰ ਸੱਚ ਸੁਣਦੇ ਹਨ, ਸੱਚ ਦ੍ਰਿੜ ਕਰਦੇ ਹਨ, ਸੱਚ ਪੱਲੇ ਬੰਨਦੇ ਹਨ ਅਤੇ ਸੱਚ ਨੂੰ ਹੀ ਜ਼ਿੰਦਗੀ ਦੇ ਅੰਦਰ ਕਮਾਉਂਦੇ ਹਨ। ਉਹ ਸੱਚੇ ਦੇ ਵਪਾਰੀ ਹਨ, ਸੱਚੀ ਨਾਮ ਦੀ ਰਾਸ ਲੱਦ ਕੇ ਜਾਂਦੇ ਹਨ ਅਤੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਹਨ।
ਭੁੱਖ ਪਿਆਸੋ ਆਥ ਕਿਉਂ ਦਰ ਜੈਸਾ ਜੀਓ।
ਅਤੇ ਅੰਤਮ ਬੰਦ ਜਿਹੜਾ, ਅੰਤਮ ਸ਼ੰਤ ਜਿਹੜਾ ਹੈ, ਸਤਿਗੁਰੂ ਕਹਿੰਦੇ ਨੇ ਭੁੱਖ ਪਿਆਸ ਆਥ, ਆਥ ਕਹਿੰਦੇ ਮਾਇਆ, ਭੁੱਖ ਪਿਆਸ। ਜੇ ਬੰਦੇ ਦੇ ਮਨ ਨੂੰ ਆਥ ਦੀ ਭੁੱਖ ਪਿਆਸ ਹੀ ਲੱਗੀ ਰਹੀ, ਜੇ ਬੰਦਾ ਮਾਇਆਧਾਰੀ ਬਣਿਆ ਰਿਹਾ, ਜੇ ਮਾਲਕ ਵਿਸਰਿਆ ਰਿਹਾ, ਮਨ ਦੇ ਅੰਦਰ ਮੋਹ ਹੀ ਬਣਿਆ ਰਿਹਾ, ਜੇ ਵਿਸ਼ੇ ਵਿਕਾਰ ਹੀ ਚੰਗੇ ਲੱਗਦੇ ਰਹੇ, ਜੇ ਸਾਰਾ ਸੰਸਾਰੀ ਰਸਾਂ ਕਸਾਂ 'ਚ ਹੀ ਬੰਦਾ ਉਲਝਿਆ ਰਿਹਾ, ਤਾਂ ਸਤਿਗੁਰੂ ਕਹਿੰਦੇ ਨੇ ਭੁੱਖ ਪਿਆਸੋ ਆਥ ਕਿਉਂ ਦਰ ਜਾਏ ਸੀ ਜੀ। ਉਹ ਕਿਵੇਂ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਏਗਾ? ਜਿਹੜਾ ਬੰਦਾ ਇਸ ਜ਼ਿੰਦਗੀ ਅੰਦਰ ਰੱਬ ਦੇ ਰਸਤੇ ਨਹੀਂ ਤੁਰਿਆ, ਉਹ ਰੱਬ ਦੀ ਮੰਜ਼ਿਲ ਕਿਵੇਂ ਪ੍ਰਾਪਤ ਕਰ ਲਊਗਾ, ਰੱਬ ਦੇ ਘਰ ਕਿਵੇਂ ਪ੍ਰਵਾਨ ਹੋ ਜਾਏਗਾ? ਜਿਹੜਾ ਇੱਥੇ ਪਰਮਾਤਮਾ ਨਾਲ, ਗੁਰੂ ਨਾਲ ਨਹੀਂ ਜੁੜਿਆ, ਅੱਗੇ ਮਾਲਕ ਦੇ ਦਰ ਕਿਵੇਂ ਢੋਈ ਪ੍ਰਾਪਤ ਹੋ ਜਾਏਗੀ?
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ।
ਅਤੇ ਐਸੇ ਜੀਵਾਂ ਨੂੰ ਸਤਿਗੁਰੂ ਮਹਾਰਾਜ ਪ੍ਰੇਰਨਾ ਦਿੰਦੇ ਹਨ ਵੀ ਤੁਹਾਡੇ ਵਾਸਤੇ ਜ਼ਿੰਦਗੀ ਦਾ ਇਹ ਰਾਹ ਹੈ ਕਿ ਆਪਣੇ ਗੁਰੂ ਨੂੰ ਜਾ ਕੇ ਆਤਮਕ ਜੀਵਨ ਦੀ ਜੁਗਤ ਪੁੱਛੋ। ਗੁਰੂ ਗਾਈਡ ਕਰਨ ਵਾਲਾ ਹੈ, ਗੁਰੂ ਸਾਨੂੰ ਟ੍ਰੇਨਿੰਗ ਦੇਣ ਵਾਲਾ ਹੈ। ਜਿਵੇਂ ਕੋਈ ਬੱਚਾ ਆਪਾਂ ਕਿਤੇ ਪੜ੍ਹਨ ਵਾਸਤੇ ਭੇਜ ਦਿੰਦੇ ਹਾਂ, ਕਿਸੇ ਵੱਡੀ ਪਦਵੀ ਵਾਸਤੇ ਉਹਨੂੰ ਸਾਲ ਦੋ ਚਾਰ ਸਾਲ ਵਾਸਤੇ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਹਾਂ, ਫਿਰ ਉੱਥੇ ਜਾ ਕੇ ਉਸ ਨੂੰ ਐਸੇ ਤਰੀਕੇ ਦੇ ਨਾਲ ਜੀਣਾ ਸਿਖਾਇਆ ਜਾਂਦਾ ਵੀ ਇੰਨੇ ਵਜੇ ਉੱਠਣਾ ਹੈ, ਇੰਨੇ ਵਜੇ ਵਰਜਿਸ਼ ਕਰਨੀ ਹੈ, ਆਹ ਚੀਜ਼ ਖਾਣੀ ਹੈ, ਆਹ ਚੀਜ਼ ਨਹੀਂ ਖਾਣੀ। ਜਿਹੜੇ ਬੱਚਿਆਂ ਨੇ ਕੁਛ ਬਣਨਾ, ਕਈ ਬੱਚੇ NDA ਦੀ ਟ੍ਰੇਨਿੰਗ ਵਾਸਤੇ ਜਾਂਦੇ, ਉੱਥੇ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ। ਉੱਥੇ ਇਹਨੇ ਵੀ ਆਪਣੀ ਮਰਜ਼ੀ ਚੱਲਦੀ ਹੈ ਵੀ ਮੈਂ ਉੱਠਣਾ ਨਹੀਂ ਜੀ, ਮੈਂ ਇਹ ਕੰਮ ਨਹੀਂ ਕਰ ਸਕਦਾ, ਬਾਹਰ ਕੱਢ ਦਿੰਦੇ ਅਗਲੇ, ਕਿਉਂਕਿ ਹਰ ਚੀਜ਼ ਬੰਦਾ ਅੱਜ ਚਾਹੁੰਦਾ ਕੀ ਹੈ, ਮੇਰੇ ਅਨੁਕੂਲ ਹੋਵੇ, ਜੋ ਮੈਂ ਚਾਹੁੰਦਾ ਉੱਦਾਂ ਹੀ ਹੁੰਦਾ ਰਹੇ। ਪਰ ਗੁਰੂ ਦੀ ਕਿਰਪਾ ਨਾਲ ਸਾਡੇ ਆਪਣੇ ਇਸ ਵਿਗੜੇ ਹੋਏ ਮਨ ਨੂੰ ਦਰੁਸਤ ਕਰਨ ਵਾਸਤੇ ਗੁਰੂ ਨੇ ਸਾਨੂੰ ਜੀਵਨ ਜੀਵਣ ਦਾ ਢੰਗ ਦੱਸਣਾ, ਗੁਰੂ ਨੇ ਸਾਨੂੰ ਉਹ ਰਸਤਾ ਦੱਸਣਾ ਜਿਹਦੇ ਨਾਲ ਆਪਣੇ ਅੰਦਰੋਂ ਹੀ ਆਪਾਂ ਇੱਕ ਐਸੀ ਮਾਨਸਿਕ ਅਵਸਥਾ ਬਣਾ ਲਈਏ। ਧਰਮ ਦਾ ਕੰਮ ਕੀ ਹੈ? ਧਰਮ ਸਿਰਫ ਰਸਮੀ ਚੀਜ਼ ਨਹੀਂ ਹੈ, ਕੋਈ ਫਾਰਮੈਲਿਟੀ ਨਹੀਂ ਹੈ, ਕੋਈ ਦਿਖਾਵੇ ਦੀ ਚੀਜ਼ ਨਹੀਂ ਹੈ, ਕੋਈ ਸਿਰਫ ਪੂਜਾ ਪਾਠ ਨਹੀਂ ਹੈ, ਕੋਈ ਰਸਮੀ ਜਪ ਤਪ ਨਹੀਂ ਹੈ, ਕੋਈ ਸਾਡੇ ਲਾਲਚ ਜਾਂ ਸਵਾਰਥ ਦਾ ਕਾਰਨ ਨਹੀਂ ਹੈ, ਕੋਈ ਡਰ ਦੀ ਬਿਰਤੀ ਨਹੀਂ ਹੈ। ਬਹੁਤੇ ਬੰਦੇ ਕੀ ਨੇ, ਉਹ ਧਰਮ ਦੇ ਰਸਤੇ 'ਤੇ ਵੀ ਤੁਰਦੇ ਇਸ ਕਰਕੇ ਵੀ ਦੁਨਿਆਵੀ ਪਦਾਰਥ ਮਿਲ ਜਾਏ, ਅੰਦਰੋਂ ਲਾਲਚ ਵੱਧਦਾ ਜਾਂਦਾ, ਸਗੋਂ ਉਲਟਾ ਸਾਡਾ ਨੁਕਸਾਨ ਹੋ ਜਾਂਦਾ ਜੇ ਅਸੀਂ ਧਰਮ ਦੇ ਸਹੀ ਰਸਤੇ ਨੂੰ ਨਹੀਂ ਸਮਝਾਂਗੇ। ਜੇ ਅਸੀਂ ਇਹੀ ਸਮਝਾਂਗੇ ਕਿ ਗੁਰੂ ਸਾਹਿਬ ਸਾਡੇ ਲਾਲਚ ਦੀ ਪੂਰਤੀ ਕਰੀ ਜਾਣ, ਸਾਡੀਆਂ ਇੱਛਾਵਾਂ ਦੀ ਪੂਰਤੀ ਕਰੀ ਜਾਈਏ, ਇਹਨਾਂ ਆਪਣੇ ਲਾਲਚ ਨੂੰ ਪੂਰਿਆਂ ਕਰਨ ਵਾਸਤੇ ਗੁਰੂ ਸਾਹਿਬ ਸਾਡੀ ਮਦਦ ਕਰਨ, ਤਾਂ ਸਾਡੀ ਬਿਮਾਰੀ ਵਧਾਉਣੀ ਥੋੜ੍ਹਾ ਗੁਰੂ ਸਾਹਿਬ ਨੇ, ਸਾਡੀ ਤਾਂ ਬਿਮਾਰੀ ਠੀਕ ਕਰਨੀ ਹੈ ਗੁਰੂ ਸਾਹਿਬ ਨੇ, ਸਾਨੂੰ ਤਾਂ ਸਬਰ ਸੰਤੋਖੀ ਬਣਾਉਣਾ, ਸਾਨੂੰ ਭਾਣੇ ਵਿੱਚ ਰਹਿਣ ਵਾਲਾ ਬਣਾਉਣਾ। ਇਹ ਗੁਰੂ ਨੇ ਸਾਨੂੰ ਜ਼ਿੰਦਗੀ ਦੇ ਅੰਦਰ ਸਾਨੂੰ ਨਿਤਨੇਮ ਦੇ ਕੇ, ਰਹਿਤ ਮਰਿਆਦਾ ਦੇ ਕੇ ਸਾਡੇ ਜੀਵਨ ਦੀ ਘਾੜਤ ਕੱਢਣੀ ਹੈ, ਸਾਨੂੰ ਵਿਵੇਕ ਬੁੱਧ ਦੇਣੀ ਹੈ, ਸਾਨੂੰ ਧਰਮ ਦੀ ਸਮਝ ਦੇਣੀ ਹੈ। ਧਰਮ ਜ਼ਿੰਦਗੀ ਦੇ ਅੰਦਰ ਸਾਨੂੰ ਇੱਕ ਐਸਾ ਜੀਵਨ ਦਾ ਢੰਗ ਸਿਖਾਉਂਦਾ ਜਿਸ ਢੰਗ ਦੇ ਅੰਦਰ ਕਦੀ ਮਨ ਨੂੰ ਦੁੱਖ ਵਿਆਪੇ ਹੀ ਨਾ, ਜਿਸ ਢੰਗ ਦੇ ਅੰਦਰ ਮਨ ਨੂੰ ਕਦੀ ਚਿੰਤਾ ਵਿਆਪੇ ਹੀ ਨਾ, ਜਿਸ ਢੰਗ ਦੇ ਅੰਦਰ ਬੰਦੇ ਦੀ ਜ਼ਿੰਦਗੀ ਦੇ ਅੰਦਰ ਸੋਗ ਵਿਆਪੇ ਹੀ ਨਾ, ਸਦੀਵੀ ਆਨੰਦ ਹੋਵੇ, ਉਹ ਮਨ ਜਿਹੜਾ ਉਹ ਗੁਰੂ ਦੀ ਕਿਰਪਾ ਨਾਲ ਘੜਿਆ ਜਾਂਦਾ। ਉਹ ਸਾਡੀ ਸ਼ਬਦ ਦੀ ਟਕਸਾਲ ਦੇ ਅੰਦਰ ਮਾਨਸਿਕ ਅਤੇ ਆਤਮਿਕ ਘਾੜਤ ਗੁਰੂ ਨੇ ਕਰਨੀ ਹੈ, ਇਸ ਕਰਕੇ ਅਸੀਂ ਗੁਰੂ ਦੀ ਬਾਣੀ ਪੜ੍ਹਨੀ ਹੈ, ਇਸ ਕਰਕੇ ਅਸੀਂ ਧਰਮ ਨਾਲ ਜੁੜਨਾ। ਸਿਰਫ ਵਿਖਾਵੇ ਵਾਸਤੇ ਨਹੀਂ, ਫਾਰਮੈਲਿਟੀ ਵਾਸਤੇ ਨਹੀਂ, ਲੋਭ ਲਾਲਚ ਵਾਸਤੇ ਨਹੀਂ, ਨਾ ਹੀ ਕਿਸੇ ਡਰ ਵਾਸਤੇ। ਬਹੁਤੇ ਬੰਦੇ ਲਾਲਚ ਕਰਕੇ ਜਾਂ ਡਰ ਕਰਕੇ ਹੀ ਧਰਮ ਕਰਮ ਕਰਦੇ ਨੇ, ਇਸ ਕਰਕੇ ਧਰਮ ਕਰਮ ਸਿਰਫ ਬਾਹਰੀ ਰਹਿ ਜਾਂਦਾ, ਸਾਡੀ ਜ਼ਿੰਦਗੀ ਦੇ ਅੰਦਰ ਵਿਗਾਸ ਨਹੀਂ ਆਉਂਦਾ। ਪਰ ਗੁਰੂ ਮਹਾਰਾਜ ਕਹਿੰਦੇ ਹਨ, ਇਸ ਜੀਵਨ ਦੇ ਅੰਦਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਕੋਲੋਂ ਜੀਵਨ ਦਾ ਢੰਗ ਸਮਝ।
ਸੱਚ ਨਾਮ ਤੇ ਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ।
ਗੁਰਮੁਖ ਨੇ ਹੀ ਆਪਣੀ ਰਸਨਾ ਤੋਂ ਸੱਚੇ ਨਾਮ ਨੂੰ ਧਿਆਇਆ ਹੈ, ਔਰ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਸ ਕਰਤੇ ਪੁਰਖ ਮਾਲਕ ਦੀ ਪਛਾਣ ਕਰ ਲਈ ਹੈ।
ਦੀਨਾਨਾਥ ਦਇਆਲ ਨਿਰੰਜਨ, ਅਨ ਦਿਨ ਨਾਮ ਵਖਾਣਾ।
ਹੇ ਮਾਲਕ, ਤੂੰ ਦੀਨਾਂ ਦਾ ਨਾਥ ਹੈ, ਔਰ ਸਤਿਗੁਰੂ ਕਹਿੰਦੇ ਨੇ ਤੂੰ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੂੰ ਦਇਆ ਦਾ ਘਰ ਹੈ, ਕਿਰਪਾ ਕਰ, ਬਖਸ਼ਿਸ਼ ਕਰ, ਮੈਨੂੰ ਇਸ ਜ਼ਿੰਦਗੀ ਦੇ ਅੰਦਰ ਐਸੀ ਦਾਤ ਦੇ ਮੈਂ ਆਪਣੀ ਰਸਨਾ ਤੋਂ ਤੇਰੇ ਨਾਮ ਦੀ ਵਡਿਆਈ ਕਰ ਸਕਾਂ।
ਕਰਨੀ ਕਾਰ ਤੁਰਹੋਂ ਫੁਰਮਾਈ, ਆਪ ਮੁਆ ਮਨ ਮਾਰੀ।
ਜਿਸ ਨੇ ਉਸ ਪਰਮੇਸ਼ਵਰ ਵੱਲੋਂ ਧੁਰੋਂ ਬਖਸ਼ਿਸ਼ ਕੀਤੇ ਹੋਏ ਜੀਵਾਂ ਦੇ ਮਨ ਦੇ ਅੰਦਰ ਉਹ ਸੰਸਾਰ ਨੂੰ ਛੱਡ ਕੇ ਆਤਮਿਕ ਜੀਵਨ ਦੀ ਕਾਰ ਕਮਾਈ ਹੈ, ਉਹ ਸਤਿਗੁਰੂ ਦੇ ਹੁਕਮ ਅਨੁਸਾਰ ਜੀਵਨ ਦੀ ਜਿਹੜੀ ਜੁਗਤ ਦ੍ਰਿੜ ਕਰਾਈ ਹੈ, ਸਤਿਗੁਰੂ ਕਹਿੰਦੇ ਨੇ ਐਸਾ ਬੰਦਾ ਆਪ ਮੂਆ ਮਨ ਮਾਰੀ, ਆਪਣੇ ਮਨ ਨੂੰ ਇਹਨਾਂ ਔਗਣਾਂ ਵੱਲੋਂ, ਵਿਕਾਰਾਂ ਵੱਲੋਂ, ਤ੍ਰਿਸ਼ਨਾ ਵੱਲੋਂ ਮਾਰ ਲੈਂਦਾ। ਹੋਰ ਮਾਰਨ ਦਾ ਮਤਲਬ ਇਹ ਨਹੀਂ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਸਰੀਰਕ ਤੌਰ ਦੇ ਉੱਤੇ ਕੋਈ ਦੁੱਖ ਮੁਸੀਬਤ ਦੇਣੀ ਹੈ, ਜੀਵਨ ਦੇ ਅੰਦਰ ਸਹੀ ਘਾੜਤ ਘੜਨੀ ਹੈ। ਸਹੀ ਘਾੜਤ ਬੱਚੇ ਦੀ ਤਾਂ ਘੜੀ ਜਾ ਸਕਦੀ ਹੈ ਜੇ ਉਹ ਆਪਣੇ ਉਸਤਾਦ ਨੂੰ ਆਪਣੀ ਜ਼ਿੰਦਗੀ ਦੀ ਡੋਰ ਫੜਾ ਦਿੰਦਾ, ਡਿਸਿਪਲਿਨ ਵਿੱਚ ਆ ਜਾਣਾ। ਧਰਮ ਸਾਨੂੰ ਕੀ ਸਿਖਾਉਂਦਾ? ਡਿਸਿਪਲਿਨ ਸਿਖਾਉਂਦਾ। ਮਹਾਰਾਜ ਨੇ ਸਾਨੂੰ ਧਨ ਪਦਾਰਥ ਵੀ ਕਮਾਉਣ ਵਾਸਤੇ ਹੁਕਮ ਕੀਤਾ, ਪਰਿਵਾਰ ਵਿੱਚ ਰਹਿਣ ਦਾ ਵੀ ਹੁਕਮ ਕੀਤਾ, ਕਿਉਂਕਿ ਜਿੰਨੀ ਦੇਰ ਤੱਕ ਸਾਡਾ ਵਿਜ਼ਨ ਸਪਸ਼ਟ ਨਹੀਂ ਹੈ ਨਾ, ਉਨੀ ਦੇਰ ਤੱਕ ਅਸੀਂ ਜ਼ਿੰਦਗੀ ਦੀ ਮੰਜ਼ਿਲ ਤਾਂ ਨਹੀਂ ਪ੍ਰਾਪਤੀ ਕਰ ਸਕਦੇ। ਮਾਲਕ ਨੇ ਸਾਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਨਾਮ ਨਾਲ ਜੁੜਨ ਦਾ ਜਿਹੜਾ ਢੰਗ ਹੈ ਉਹ ਦ੍ਰਿੜ ਕਰਾਇਆ ਹੈ।
ਨਾਨਕ ਨਾਮ ਮਹਾਰਸ ਮਿੱਠਾ, ਤ੍ਰਿਸ਼ਨਾ ਨਾਮ ਨਿਵਾਰੀ।
ਸਤਿਗੁਰੂ ਕਹਿੰਦੇ ਹਨ ਉਸ ਕਰਤੇ ਪੁਰਖ ਮਾਲਕ ਦਾ ਨਾਮ ਜਿਹੜਾ ਹੈ ਉਹ ਮਹਾਰਸ ਹੈ, ਮਿੱਠਾ ਹੈ, ਆਨੰਦਦਾਈ ਹੈ, ਸੁਖਦਾਈ ਹੈ, ਖੇੜਾ ਪੈਦਾ ਕਰਨ ਵਾਲਾ ਹੈ, ਖੁਸ਼ੀ, ਸਹਿਜ, ਵਿਗਾਸ, ਇਹ ਸਾਰੀਆਂ ਚੀਜ਼ਾਂ ਸਾਨੂੰ ਨਾਮ ਵਿੱਚੋਂ ਪ੍ਰਾਪਤ ਹੋ ਸਕਦੀਆਂ ਹਨ। ਅਤੇ ਸਤਿਗੁਰੂ ਕਹਿੰਦੇ ਨੇ ਇਸ ਨਾਮ ਨੇ ਹੀ ਬੰਦੇ ਦੀ ਜਿਹੜੀ ਤ੍ਰਿਸ਼ਨਾ ਹੈ, ਜਿਹੜੀ ਬੰਦੇ ਦੀ ਅੰਦਰਲੀ ਤ੍ਰਿਸ਼ਨਾ ਰੂਪੀ ਅਗਨ ਹੈ, ਉਹਨੂੰ ਸ਼ਾਂਤ ਕਰਕੇ ਆਤਮਿਕ ਜੀਵਨ ਦੀਆਂ ਦਾਤਾਂ ਦੇਣੀਆਂ ਹਨ। ਆਓ ਸਤਿਗੁਰੂ ਜੀ ਕਿਰਪਾ ਕਰਨ, ਨਾਮ ਬਾਣੀ ਦੀਆਂ ਦਾਤਾਂ, ਗੁਰਸਿੱਖੀ ਜੀਵਨ ਆਪ ਜੀ ਨੂੰ ਬਖਸ਼ਿਸ਼ ਕਰਨ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤ ਦਾ, ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ,
ਜਿਹੜੇ ਦਾਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਪਿਆਰ ਦੇ ਹਨ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਅਸੀਸਾਂ ਬਖਸ਼ਣ। ਆਓ ਅੰਤਮ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਰਨੀ ਕਾਰ ਤੁਰਹੋਂ ਫੁਰਮਾਈ, ਆਪ ਮੁਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।